चिंतित हो कि तुहानू COVID-19 हो सकता है जां वायरस दे संपर्क विच आए हो सकदे हो तां टेस्ट करवाओ। शारीरिक दूरी ते अमल करो, 2 मीटर दी दूरी ते रहो। जदों शारीरिक दूरी एक चुनौती होवे तां चेहरे दी कवरिंग पाओ अते अक्सर हाथ धोना जारी रखो। अंदर जां बाहर सुरक्षित रहो, जाना बचाओ। ontario.ca/coronavirus ते होर जानो। ओंटेरियो सरकार द्वारा भुगतान कीता गया।
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸਕਾਊਂਟ ਰੇਟ ਉੱਤੇ ਚਾਹੀਦੇ ਨੇ, ਉਹ ਵੀ ਐਕਸਟੈਂਡਡ ਵਾਰੰਟੀ ਨਾਲ।
ਓ ਜੀ ਤਾਂ ਫਿਰ ਆਰ ਹੋਮ ਐਂਡ ਅਪਲਾਈਂਸਿਸ ਸਟੋਰ ਆਓ ਤੇ ਆਪਣੇ ਘਰ ਨੂੰ ਵਾਜਿਬ ਕੀਮਤਾਂ ਉੱਪਰ ਬ੍ਰਾਂਡਡ ਚੀਜ਼ਾਂ ਨਾਲ ਸਜਾਓ।
Samsung, LG, KitchenAid, Janier, Matting ਤੇ ਹੋਰ ਵੀ ਬਹੁਤ ਸਾਰੇ ਬ੍ਰਾਂਡਸ ਦੇ ਅਪਲਾਈਂਸਿਸ ਐਕਸਟੈਂਡਡ ਵਾਰੰਟੀ ਨਾਲ ਖਰੀਦ ਸਕਦੇ ਹੋ। ਓਪਨ ਬਾਕਸ ਅਪਲਾਈਂਸਿਸ ਜਾਂ ਮਾਈਨਰ ਡੈਂਟ ਵਾਲੇ ਅਪਲਾਈਂਸਿਸ 50% ਆਫ ਤੇ ਖਰੀਦ ਸਕਦੇ ਹੋ। ਆਰ ਹੋਮ ਐਂਡ ਅਪਲਾਈਂਸਿਸ 4 locations ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ETOBICO, ਟੋਨੀ ਕ੍ਰੀਕ, ਲੰਡਨ। ਇਹਨਾਂ ਦੀ Brampton location, the address 241 Clarence Street, Unit 1 and 2. Phone number 416-792-0877, yani 416-792-0877.
एशियन फूड सेंटर, इंडियन, कैनेडियन, साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसे भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इक्को इक नंबर याद रखो, 416-740-3200।
एशियन फूड सेंटर, 416-740-3262। एशियन फूड सेंटर।
ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਮੇਰੇ ਨਾਲ ਇਸ ਸਮੇਂ ਅਕਾਲ ਮੌਰਗੇਜ ਤੋਂ ਜਸਵਿੰਦਰ ਜਜਵਾਨ ਜੀ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਕੁਛ ਮਿੰਟ ਲਈ ਗੱਲਬਾਤ ਕਰਾਂਗਾ ਮੌਰਗੇਜ ਦੇ ਸੰਬੰਧ ਦੇ ਵਿੱਚ। ਇਹਨਾਂ ਦਾ ਨੰਬਰ ਨੋਟ ਕਰ ਲਓ, 647-968-73-57, 647-968-73-57 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। ਮੌਰਗੇਜ ਕਿਸੇ ਵੀ ਤਰ੍ਹਾਂ ਦੀ ਲੈਣੀ ਹੈ ਤਾਂ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ, 647-968-73-57। ਜਸਵਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਖਬਰਸਾਰ ਦੇ ਵਿੱਚ।
ਥੈਂਕ ਯੂ ਦੇਵਾ ਸਾਹਿਬ ਤੇ ਕਾਲ ਮੋਰਜਸ ਨੂੰ ਜਸਵਿੰਦਰ ਜੀ ਜਵਾਨ ਦੀ ਸੁਣਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਜੀ।
ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜਸਵਿੰਦਰ ਜੀ। ਅੱਜ ਮੈਂ ਤੁਹਾਨੂੰ ਗੱਲ ਕਰਨੀ ਚਾਹੁੰਦਾ, ਤੁਹਾਡੇ ਨਾਲ ਇਹ ਕਰਨੀ ਚਾਹੁੰਦਾ ਕਿ ਕੋਸਾਈਨਰਸ, ਗਰੰਟਰਸ ਅਤੇ ਮੌਰਗੇਜ ਅਪਰੂਵਲ ਦੇ ਲਈ ਕਈ ਵਾਰ ਅਸੀਂ ਯੂਜ਼ ਕਰ ਲੈਂਦੇ ਹਾਂ ਇਹਨਾਂ ਨੂੰ
ਜੀ।
ਸੋ ਪਹਿਲਾਂ ਤਾਂ ਇਹਨਾਂ ਦੇ ਬਾਰੇ ਥੋੜ੍ਹਾ ਡਿਟੇਲ ਦੇ ਦਿਓ ਕਿ ਇਹਦੇ ਬੈਨੀਫਿਟਸ ਕੀ ਨੇ। ਕਈ ਵਾਰੀ ਇੱਦਾਂ ਹੁੰਦਾ ਕਿ ਆਪਾਂ ਕਹਿੰਦੇ ਹਾਂ ਕਿ ਬਈ ਯਾਰ ਮੌਰਗੇਜ ਹੋ ਨਹੀਂ ਰਹੇਗੀ, ਮੌਰਗੇਜ ਏਜੰਟ ਆ ਜਿਹੜਾ ਉਹ ਸਲਾਹ ਦਿੰਦਾ ਕਿ ਤੁਸੀਂ ਕੋਈ ਕੋਸਾਈਨਰ ਜਾਂ ਫਿਰ ਗਰੰਟਰ ਆ ਜਿਹੜਾ ਉਹਨੂੰ ਨਾਲ ਪਾ ਲਓ ਅਤੇ ਫਿਰ ਸੌਖੀ ਹੋ ਜਾਵੇਗੀ, ਤੁਹਾਨੂੰ ਥੋੜ੍ਹੀ ਜਿਹੀ ਸਪੋਰਟ ਹੋ ਜਾਵੇਗੀ। ਸੋ ਪਹਿਲਾਂ ਤਾਂ ਇਹਦੇ ਜਿਹੜੇ ਬੈਨੀਫਿਟਸ ਨੇ ਉਹ ਸਾਡੇ ਨਾਲ ਸਾਂਝੇ ਕਰੋ ਕਿ ਇਹ ਕਿਵੇਂ ਤੁਹਾਨੂੰ ਮਦਦ ਕਿਵੇਂ ਕਰਦਾ ਹੈ ਸਾਰਾ ਜਿਹੜਾ ਪ੍ਰੋਸੈਸ ਆ ਜਿੱਥੇ ਅਸੀਂ ਕੋਸਾਈਨਰ ਵਗੈਰਾ ਯੂਜ਼ ਕਰਦੇ ਹਾਂ।
ਜੀ ਗ੍ਰਿਵਾਲ ਸਾਹਿਬ, ਠੀਕ ਹੈ ਸਰ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਅੱਜ ਕੱਲ੍ਹ ਦੇ ਚੇਂਜਿੰਗ ਇਨਵਾਇਰਮੈਂਟ 'ਚ ਬਹੁਤ ਜ਼ਰੂਰੀ ਹੈ ਕਿ ਕੰਜ਼ੂਮਰ ਅਵੇਅਰ ਹੋਵੇ ਵੀ ਜਦੋਂ ਉਹ ਕਨਵੈਂਸ਼ਨਲੀ ਕਿਸੇ ਮੌਰਗੇਜ ਲਈ ਕੁਆਲੀਫਾਈ ਨਹੀਂ ਕਰਦੇ ਤਾਂ ਉਹਨਾਂ ਕੋਲ ਕੀ ਆਪਸ਼ਨ ਨੇ। ਅਤੇ ਜੀ ਜੇ ਆਪਾਂ ਕੋਸਾਈਨਿੰਗ ਦੀ ਗੱਲ ਕਰੀਏ, ਬਾਈ ਡੈਫੀਨੇਸ਼ਨ ਜੇ ਕੋਸਾਈਨਰ ਜਾਂ ਗਰੰਟੋਰ ਇੱਕ ਗਰੰਟੀ ਲੈਂਦਾ ਹੈ ਜੀ ਮੇਨ ਐਪਲੀਕੈਂਟ ਦੇ ਬਿਹਾਫ 'ਤੇ ਕਿ ਜੇ ਮੇਨ ਐਪਲੀਕੈਂਟ ਆਪਣੀ ਮੌਰਗੇਜ ਪੇਮੈਂਟ ਜਾਂ ਮੌਰਗੇਜ ਲੋਨ 'ਤੇ ਡਿਫਾਲਟ ਕਰੇਗਾ ਤਾਂ ਜੋ ਕੋਸਾਈਨਰ ਹੁੰਦਾ ਦੇ ਵਿਲ ਟੇਕ ਰਿਸਪੋਂਸੀਬਿਲਿਟੀ ਟੂ ਪੇ ਆਫ ਦੈ ਲੋਨ। ਠੀਕ ਹੈ ਜੀ। ਅਤੇ ਜੀ ਯੂ ਨੋ ਜਿਹੜਾ ਕੋਸਾਈਨਰ ਹੁੰਦਾ ਹੈ ਮੇਨਲੀ ਯੂਜ਼ ਕੀਤਾ ਜਾਂਦਾ ਹੈ ਉਹਨਾਂ ਸਿਚੁਏਸ਼ਨ ਦੇ ਵਿੱਚ ਜਦੋਂ ਕਦੀ ਮੇਨ ਐਪਲੀਕੈਂਟ ਦੀ ਆਪਣੇ ਇਨਕਮ 'ਚ ਪ੍ਰੋਬਲਮ ਹੋਵੇ, ਇਨਕਮ ਕੁਆਲੀਫਾਈ ਨਹੀਂ ਕਰਦੀ ਉਹਦੀ, ਜਾਂ ਉਹਨਾਂ ਕੋਲ ਕੋਈ ਕ੍ਰੈਡਿਟ ਰਿਲੇਟਡ ਇਸ਼ੂ ਹੋਣ। ਠੀਕ ਹੈ ਜੀ। ਅਤੇ ਜੇ ਬੈਨੀਫਿਟਸ ਦੀ ਗੱਲ ਕਰੀਏ ਤਾਂ ਓਬਵੀਅਸਲੀ ਇਟ ਮੇਕਸ ਇਟ ਲੋਟ ਈਜ਼ੀਅਰ ਫੋਰ ਉਸ ਇੰਡੀਵਿਜੂਅਲ ਜੋ ਕੁਆਲੀਫਾਈ ਨਹੀਂ ਕਰਦਾ, ਯੂ ਨੋ ਦੇ ਕੈਨ ਕੁਆਲੀਫਾਈ ਫੋਰ ਅ ਮੌਰਗੇਜ।
ਜੀ। ਔਰ ਇਹਦੀ ਡਿਸਐਡਵਾਂਟੇਜ ਕੀ ਹੈ? ਇਹਦੇ ਕਈ ਵਾਰੀ ਸੁਣੀਦਾ ਬਹੁਤ ਸਾਰੀਆਂ ਐਸੀਆਂ ਗੱਲਾਂ ਵੀ ਸੁਣੀਦੀਆਂ ਨੇ ਸੋਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਕਿ ਵੀ ਯਾਰ ਮੈਂ ਉਹਦੀ ਮੌਰਗੇਜ ਕੋਸਾਈਨ ਕੀਤੀ ਸੀ, ਮੈਂ ਤਾਂ ਪੰਗਾ ਹੀ ਪਾ ਲਿਆ ਕੋਸਾਈਨ ਕਰਕੇ, ਅਤੇ ਉਹਦੇ ਕੀ ਜਿਹੜਾ ਬੰਦਾ ਕੋਸਾਈਨ ਕਿਸੇ ਚੀਜ਼ ਨੂੰ ਕਰਨ ਜਾ ਰਿਹਾ, ਚਾਹੇ ਉਹ ਕਿਸੇ ਦੀ ਗੱਡੀ ਕੋਸਾਈਨ ਕਰਨ ਜਾ ਰਿਹਾ ਜਾਂ ਫਿਰ ਗੱਡੀ ਦੇ ਉੱਤੇ ਲੋਨ ਆ ਜਾਂ ਫਿਰ ਆਪਣੇ ਘਰ ਦੇ ਉੱਤੇ ਮੌਰਗੇਜ ਕੋਸਾਈਨ ਕਰਨ ਲਿਆ, ਉਹਨਾਂ ਲਈ ਇਹਦੇ ਕੀ ਨੁਕਸਾਨ ਕੀ ਹੋ ਸਕਦਾ ਉਹਨਾਂ ਦਾ?
ਜੀ ਗ੍ਰਿਵਾਲ ਸਾਹਿਬ, ਜਿਹਨਾਂ ਅਸੀਂ ਮੈਂਸ਼ਨ ਕੀਤਾ ਜੀ, ਓਬਵੀਅਸਲੀ ਸ਼ੁਰੂ 'ਚ ਜਦੋਂ ਆਪਾਂ ਮੌਰਗੇਜ ਲੈਣੀ ਹੋਵੇ ਤਾਂ ਆਪਾਂ ਸਿਰਫ ਕੋਸਾਈਨਿੰਗ ਦੇ ਬੈਨੀਫਿਟਸ ਹੀ ਦੇਖਦੇ ਹਾਂ ਜੀ, ਪਰ ਲੌਂਗ ਟਰਮ 'ਚ ਕੋਸਾਈਨਿੰਗ ਦੇ ਕਾਫੀ ਨੈਗੇਟਿਵ ਪੁਆਇੰਟਸ ਵੀ ਹੁੰਦੇ ਨੇ। ਉਹਨਾਂ 'ਚੋਂ ਇੱਕ ਤਾਂ ਮੇਨਲੀ ਹੈ ਕਿ ਤੁਸੀਂ ਕੋਸਾਈਨਰ ਦੀ ਪਰਮਿਸ਼ਨ ਤੋਂ ਬਗੈਰ ਆਪਣੀ ਪ੍ਰੋਪਰਟੀ ਵੇਚ ਰੀਫਾਈਨੈਂਸ ਨਹੀਂ ਕਰਾ ਸਕਦੇ। ਠੀਕ ਹੈ ਜੀ ਤੇ ਦੂਜਾ ਹੁੰਦਾ ਕਿ ਕਿਉਂਕਿ ਹੁਣ ਕੋਸਾਈਨਰ ਤੁਹਾਡੀ ਮੋਰਗੇਜ ਜਾਂ ਰਜਿਸਟਰ ਆਪਣੇ ਟਾਈਟਲ ਤੇ ਰਜਿਸਟਰ ਹੁੰਦਾ ਹੈ ਲੀਗਲੀ ਦੇ ਹੈਵ ਅ ਰਾਈਟ ਟੂ ਕਲੇਮ ਦੇਅਰ ਸ਼ੇਅਰ ਕੋਸਾਈਨਰ ਤੁਹਾਡੀ ਪ੍ਰੋਪਰਟੀ ਚੋਂ ਲੀਗਲੀ ਆਪਣਾ ਸ਼ੇਅਰ ਕਲੇਮ ਕਰ ਸਕਦਾ ਹੈ ਜੇ ਫਰਜ਼ ਕਰੋ ਤੁਹਾਡੀ ਗੱਲਬਾਤ ਇਨ ਫਿਊਚਰ ਥੋੜੀ ਬਹੁਤ ਵਿਗੜ ਜਾਂਦੀ ਹੈ ਤਾਂ ਤੇ ਜੇ ਤੁਸੀਂ ਐਜ਼ ਅ ਕੋਸਾਈਨਰ ਕਿਸੇ ਦੀ ਹੈਲਪ ਕਰ ਰਹੇ ਹੋ ਠੀਕ ਹੈ ਜੀ ਜੇ ਤੁਸੀਂ ਐਜ਼ ਅ ਕੋਸਾਈਨਰ ਕਿਸੇ ਦੀ ਹੈਲਪ ਕਰ ਰਹੇ ਹੋ ਇਨ ਫਿਊਚਰ ਜੇ ਤੁਸੀਂ ਆਪਣੀ ਪ੍ਰੋਪਰਟੀ ਲੈਣੀ ਹੈ ਉਹਦੇ ਵਿੱਚ ਵੀ ਤੁਹਾਨੂੰ ਪ੍ਰੋਬਲਮਸ ਆ ਸਕਦੀ ਹੈ ਜੀ ਕਿਉਂਕਿ ਯੂ ਨੋ ਸਪੈਸ਼ਲੀ ਜੇ ਤੁਸੀਂ ਐਜ਼ ਅ ਫਸਟ ਟਾਈਮ ਬਾਇਰ ਤੁਸੀਂ ਆਪਣੀ ਕਦੇ ਪ੍ਰੋਪਰਟੀ ਬਾਏ ਨਹੀਂ ਕੀਤੀ ਤੇ ਤੁਸੀਂ ਕਿਹਦੇ ਵਾਸਤੇ ਕੋਸਾਈਨ ਕਰਦਾ ਤੇ ਜੋ ਫਸਟ ਟਾਈਮ ਹੋਮ ਬਾਇਰ ਦੇ ਟਿਪਿਕਲੀ ਬੈਨੀਫਿਟਸ ਹੁੰਦੇ ਨੇ ਉਹ ਤੁਸੀਂ ਉਹਨਾਂ ਬੈਨੀਫਿਟਸ ਨੂੰ ਫੋਰਫਿਟ ਕਰ ਦਿੰਦੇ ਹੋ ਜੀ ਜਾਂ ਫਿਰ ਜੇ ਤੁਸੀਂ ਐਜ਼ ਐਨ ਇਨਵੈਸਟਮੈਂਟ ਕੋਈ ਪ੍ਰੋਪਰਟੀ ਲੈਣੀ ਹੈ ਤੇ ਤੁਹਾਡੇ ਜੋ ਆਪਣਾ ਡੈਟ ਰੇਸ਼ੋ ਹੈ ਕਾਫੀ ਜਿਹਾ ਵੱਧ ਜਾਂਦਾ ਹੈ ਤੁਹਾਡੇ ਕੋਲ ਹੁਣ ਦੋ ਤਿੰਨ ਮੋਰਗੇਜ ਨੇ ਸੋ ਦੈਟ ਕੈਨ ਆਲਸੋ ਕ੍ਰੀਏਟ ਪ੍ਰੋਬਲਮ ਫੋਰ ਯੂ ਇਨ ਫਿਊਚਰ ਫੋਰ ਕੁਆਲੀਫਾਈਂਗ ਫੋਰ ਯੂਰ ਓਨ ਮੋਰਗੇਜਸ
ਆਲਰਾਈਟ ਸੋ ਜੀ ਜੀ ਗੋ ਅਹੈਡ
ਜੀ ਦੈਟਸ ਇਟ ਸਰ ਜੀ ਹੋਰ ਬਾਕੀ ਜੇ ਕਿਸੇ ਵੀ ਸਰੋਤੇ ਦਾ ਇਸ ਟੌਪਿਕ ਰਿਲੇਟਡ ਜਾਂ ਕਿਸੇ ਵੀ ਹੋਰ ਮੋਰਗੇਜ ਰਿਲੇਟਡ ਇਨਕੁਆਇਰੀ ਹੋਣ ਉਹ ਸਾਨੂੰ ਅਕਾਲ ਮੋਰਗੇਜ ਤੇ ਮਹਿੰਦਰਪਾਲ ਸਿੰਘ ਤੇ ਮੈਨੂੰ ਜਸਵਿੰਦਰ ਜਜਵਾਨ ਨੂੰ ਫੋਨ ਕਰ ਸਕਦੇ ਨੇ ਜੀ
ਸੋ ਨੰਬਰ ਇਹਨਾਂ ਨੋਟ ਕਰ ਲਓ 647-968-6478-7357 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਕਿਸੇ ਵੀ ਤਰ੍ਹਾਂ ਤੁਸੀਂ ਮੋਰਗੇਜ ਲੈਣੀ ਚਾਹੁੰਦੇ ਹੋ ਕੋਈ ਸੈਕਿੰਡ ਮੋਰਗੇਜ ਦਾ ਇਸ਼ੂ ਹੈ ਲਾਈਨ ਆਫ ਕ੍ਰੈਡਿਟ ਦਾ ਇਸ਼ੂ ਹੈ ਅਤੇ ਜਾਂ ਫਿਰ ਕੋਈ ਤੁਹਾਨੂੰ ਮੋਰਗੇਜ ਨਹੀਂ ਮਿਲ ਰਹੀਗੀ ਉਹਦੇ ਲਈ ਤੁਸੀਂ ਜਸਵਿੰਦਰ ਜਜਵਾਨ ਅਕਾਲ ਮੋਰਗੇਜ ਤੋਂ 647-968-7357 ਥੈਂਕ ਯੂ ਜਸਵਿੰਦਰ ਜੀ
ਧੰਨਵਾਦ
ਪ੍ਰੋਗਰਾਮ ਖਬਰ ਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅੱਜ ਗੱਲਾਂ ਪੁਲਿਸ ਦੀਆਂ ਹੋ ਰਹੀਆਂ ਨੇ ਚਾਰੇ ਪਾਸੇ ਪੂਰੀ ਦੁਨੀਆ ਭਰ ਦੇ ਵਿੱਚ ਪੁਲਿਸ ਰਿਫੋਰਮ ਦੀਆਂ ਗੱਲਾਂ ਚੱਲ ਰਹੀਆਂ ਨੇ ਪੀਲ ਪੁਲਿਸ ਸਰਵਿਸ ਬੋਰਡ ਦੇ ਚੇਅਰ ਰੌਣ ਚੱਠਾ ਨੇ ਆਖਿਆ ਕਿ ਆਪਣੇ ਬੋਰਡ ਦੇ ਕਲੀਗਸ ਦੇ ਪੱਖ ਉੱਤੇ ਉਹ ਇਹ ਆਖਣਾ ਚਾਹੁੰਦੇ ਨੇ ਕਿ ਇਸ ਸਮੇਂ ਪੀਲ ਰੀਜਨ ਅਤੇ ਪੂਰੇ ਨੌਰਥ ਅਮਰੀਕਾ ਦੇ ਬਹੁਤ ਸਾਰੇ ਲੋਕਾਂ ਵਿੱਚ ਜਿਹੜੀ ਬੇਚੈਨੀ ਡਰ ਅਤੇ ਗੁੱਸਾ ਪਾਇਆ ਜਾ ਰਿਹਾ ਅਸੀਂ ਉਸ ਨੂੰ ਮਹਿਸੂਸ ਕਰ ਸਕਦੇ ਹਾਂ ਕੈਨੇਡਾ ਦੇ ਸਭ ਤੋਂ ਡਾਇਵਰਸਡ ਖਿੱਤਿਆਂ ਵਿੱਚੋਂ ਇੱਕ ਵਿੱਚ ਕੰਮ ਕਰ ਰਹੀ ਪੀਲ ਰੀਜਨਲ ਪੁਲਿਸ ਅਤੇ ਪੁਲਿਸ ਸਰਵਿਸਿਜ਼ ਬੋਰਡ ਉਹਨਾਂ ਸਾਰਿਆਂ ਦੇ ਨਾਲ ਹੈ ਜਿਨ੍ਹਾਂ ਦੇ ਦਿਲ ਪਿੱਛੇ ਅਜਿਹੇ ਵਾਪਰੀਆਂ ਘਟਨਾਵਾਂ ਕਣ ਟੁੱਟ ਗਏ ਹਨ ਅਤੇ ਜਿਨ੍ਹਾਂ ਦੇ ਵਜੂਦ ਝੰਜੋੜੇ ਜਾ ਚੁੱਕੇ ਨੇ ਰੌਣ ਚੱਠਾ ਨੇ ਆਖਿਆ ਕਿ ਉਹ ਯਕੀਨੀ ਬਣਾਉਣਾ ਚਾਹੁੰਦੇ ਨੇ ਕਿ ਸਾਡਾ ਇਹ ਬੋਰਡ ਹਮੇਸ਼ਾ ਜਵਾਬਦੇਹੀ ਤੈਅ ਕਰਕੇ ਹੀ ਕੰਮ ਕਰੇਗਾ ਅਤੇ ਅਸੀਂ ਕਿਸੇ ਵੀ ਤਰ੍ਹਾਂ ਦਾ ਫੈਸਲਾ ਲੋਕਾਂ ਦੇ ਭਰੋਸੇ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਾਂਗੇ ਉਹਨਾਂ ਆਖਿਆ ਕਿ ਅਜੇ ਪਿਛਲੇ ਸਾਲ ਹੀ ਅਸੀਂ ਤੀਜੀ ਪਾਰਟੀ ਤੋਂ ਕਰਵਾਏ ਗਏ ਐਕੁਇਟੀ ਆਡਿਟ ਦੇ ਮੁਲਾਂਕਣ ਦੀ ਰਿਪੋਰਟ ਰਿਲੀਜ਼ ਕੀਤੀ ਸੀ ਤਾਂ ਕਿ ਪਤਾ ਲਾਇਆ ਜਾ ਸਕੇ ਕਿ ਅਸੀਂ ਗੁੱਝੇ ਝੁਕਾਅ ਦੀ ਪਛਾਣ ਕਰ ਸਕੀਏ ਅਤੇ ਆਪਣੀਆਂ ਸੱਭਿਆਚਾਰਕ ਸਮਰੱਥਾਵਾਂ ਨੂੰ ਮਜ਼ਬੂਤ ਕਰ ਸਕੀਏ ਇਸ ਤੋਂ ਇਲਾਵਾ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਸੀ ਕਿ ਸਾਡੇ ਵਰਦੀਧਾਰੀ ਅਤੇ ਸਿਵਿਲੀਅਨ ਮੈਂਬਰ ਪੀਲ ਦੀਆਂ ਕਮਿਊਨਿਟੀਜ਼ ਦੇ ਮੈਂਬਰ ਨਾਲ ਸਹੀ ਢੰਗ ਨਾਲ ਰਾਬਤਾ ਕਾਇਮ ਕਰਨ ਲਈ ਪੂਰੀ ਤਰ੍ਹਾਂ ਸਿੱਖਿਅਤ ਹਨ ਪਿਛਲੇ ਸਾਲ ਅਕਤੂਬਰ ਵਿੱਚ ਉਹਨਾਂ ਕਿਹਾ ਕਿ ਅਸੀਂ ਨਵੇਂ ਪੁਲਿਸ ਚੀਫ ਵਜੋਂ ਨਿਸ਼ਾਨ ਦਰੁਪੀਆ ਨੂੰ ਨਿਯੁਕਤ ਕੀਤਾ ਸੀ ਜਿਹੜੇ ਪੁਲਿਸ ਸਰਵਿਸ ਵਿੱਚ ਸੁਧਾਰ ਅਤੇ ਨਸਲਵਾਦ ਅਤੇ ਗੁੱਝੇ ਝੁਕਾਅ ਨੂੰ ਖਤਮ ਕਰਨ ਦੇ ਨਾਲ ਨਾਲ ਕਮਿਊਨਿਟੀ ਦੀ ਬਿਹਤਰ ਸੇਵਾ ਲਈ ਪੁਲਿਸ ਅਧਿਕਾਰੀਆਂ ਨੂੰ ਸਹੀ ਟ੍ਰੇਨਿੰਗ ਅਤੇ ਸੇਧ ਦੇਣ ਲਈ ਵਚਨਬੱਧ ਹਨ ਬੋਰਡ ਦੇ ਨਾਲ ਨੇੜਿਓਂ ਕੰਮ ਕਰਦਿਆਂ ਹੋਇਆਂ ਉਹ ਕਮਿਊਨਿਟੀ ਦੀ ਸੇਫਟੀ ਅਤੇ ਭਲਾਈ ਲਈ ਵੀ ਵਚਨਬੱਧ ਹਨ ਉਹਨਾਂ ਅੱਗੇ ਆਖਿਆ ਕਿ ਪਿੱਛੇ ਜਿਹੇ ਕਮਿਊਨਿਟੀ ਅਤੇ ਅਪੀਲ ਦੇ ਚੁਣੇ ਹੋਏ ਅਧਿਕਾਰੀਆਂ ਵੱਲੋਂ ਪੁਲਿਸ ਅਧਿਕਾਰੀਆਂ ਦੀਆਂ ਵਰਦੀਆਂ ਉੱਤੇ ਕੈਮਰੇ ਲਾਏ ਜਾਣ ਦੀਆਂ ਗੁਜ਼ਾਰਿਸ਼ਾਂ ਬੋਰਡ ਅਤੇ ਅਪੀਲ ਰੀਜਨਲ ਪੁਲਿਸ ਨੂੰ ਹਾਸਲ ਹੋਈਆਂ ਨੇ ਅਤੇ ਬੋਰਡ ਵਜੋਂ ਅਸੀਂ ਜਵਾਬਦੇਹੀ ਅਤੇ ਜਨਤਾ ਦਾ ਭਰੋਸਾ ਹਾਸਲ ਕਰਨਾ ਯਕੀਨੀ ਬਣਾਉਣ ਲਈ ਨਵੇਂ ਮੌਕਿਆਂ ਦੀ ਹਮੇਸ਼ਾ ਸਵਾਗਤ ਕੀਤਾ ਅਤੇ ਇਹਨਾਂ ਨਵੇਂ ਮਾਪਦੰਡਾਂ ਬਾਰੇ ਅਸੀਂ ਜੂਨ ਦੇ ਅੰਤ ਵਿੱਚ ਹੋਣ ਵਾਲੀ ਬੋਰਡ ਦੀ ਅਗਲੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਰਾਂਗੇ ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਸੋ ਡੀਫੰਡ ਦਾ ਪੁਲਿਸ ਦੇ ਉੱਤੇ ਅਸੀਂ ਅੱਜ ਸਵੇਰ ਦੇ ਘੰਟੇ ਦੇ ਵਿੱਚ ਗੱਲਬਾਤ ਕੀਤੀ ਹੈ ਸੋ ਇਹੀ ਡੀਫੰਡ ਪੁਲਿਸ ਦੇ ਤਹਿਤ ਜਵਾਬ ਦਿੰਦਿਆਂ ਰੌਣ ਚੱਠਾ ਜਿਹੜੇ ਕਿ ਸਾਡੇ ਅਪੀਲ ਪੁਲਿਸ ਸਰਵਿਸ ਬੋਰਡ ਦੇ ਸਮੇਂ ਚੇਅਰ ਨੇ ਉਹਨਾਂ ਨੇ ਪ੍ਰੈਸ ਰਿਲੀਜ਼ ਭੇਜੀ ਹੈ ਕਿ ਅਸੀਂ ਇਸ ਦੇ ਉੱਤੇ ਜਿਸ ਤਰ੍ਹਾਂ ਕਮਿਊਨਿਟੀ ਚਾਹੁੰਦੀ ਆ ਉਸੇ ਤਰ੍ਹਾਂ ਹੀ ਵਿਚਾਰ ਕਰਾਂਗੇ ਅਤੇ ਜੂਨ ਦੇ ਐਂਡ ਦੇ ਉੱਤੇ ਜਾ ਕੇ ਉਹਨਾਂ ਦੀ ਮੀਟਿੰਗ ਹੋਵੇਗੀ ਬਾਡੀ ਕੈਮਰਾਜ਼ ਨੂੰ ਲੈ ਕੇ ਇਸ ਸਮੇਂ ਵੱਡੀ ਗੱਲ ਪੁਲਿਸ ਬੋਰਡ ਦੇ ਵਿੱਚ ਚੱਲ ਰਹੀ ਹੈ ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਸਾਡਾ ਪ੍ਰੋਗਰਾਮ ਅੱਗੇ ਚੱਲ ਕੇ ਵੀ ਕਾਫੀ ਬਿਜ਼ੀ ਹੋਵੇਗਾ ਔਰ ਇਸ ਸਮੇਂ ਆਪਾਂ ਪੰਜਾਬ ਤੋਂ ਪੰਜਾਬ ਦੀਆਂ ਖਬਰਾਂ ਲੈ ਲਈਏ ਅਤੇ ਕੁਝ ਕਮਰਸ਼ੀਅਲਸ ਨੇ ਜਿਹੜੀਆਂ ਸਾਜਨਦੀਪ ਜੀ ਤੁਹਾਡੇ ਨਾਲ ਸਾਂਝੀਆਂ ਕਰਨਗੇ ਅਤੇ ਨਾਲ ਦੀ ਨਾਲ ਦੱਸ ਦੇਣਾ ਚਾਹੁੰਦਾ ਕਿ ਇੱਕ ਪ੍ਰੋਪਰਟੀ ਹੈ ਟਿਮਿਲਸ ਦੇ ਏਰੀਏ ਦੇ ਵਿੱਚ ਬ੍ਰੈਂਪਟਨ ਤੋਂ 6.5 ਘੰਟੇ ਦੀ ਡਰਾਈਵ ਹੈ ਟਿਮਿਲਸ ਤੋਂ ਪਹਿਲਾਂ ਪ੍ਰੋਪਰਟੀ ਇਹ 8 ਏਕੜ ਦੀ ਜ਼ਮੀਨ ਹੈ, ਇਹਦੇ 'ਚ ਇੱਕ ਬਿਲਡਿੰਗ ਬਣੀ ਹੋਈ ਹੈ ਅਤੇ ਉਹਦੇ 'ਚ 7 ਅਪਾਰਟਮੈਂਟਾਂ ਬਣੀਆਂ ਹੋਈਆਂ ਨੇ, 2 ਬੈੱਡਰੂਮਸ ਅਤੇ 1 ਬੈੱਡਰੂਮ ਅਤੇ 1 ਬੈਚਲਰ ਦੀ ਅਪਾਰਟਮੈਂਟ ਬਣੀ ਹੋਈ ਹੈ। ਬੜੀ ਸੋਲਿਡ ਰੀਸੈਂਟਲੀ ਰੈਨੋਵੇਟਡ ਕੀਤੀ ਹੋਈ ਇਹ ਬਿਲਡਿੰਗ ਹੈ ਔਰ $5,000 ਦਾ ਰੈਂਟ ਇਸ ਦੇ ਵਿੱਚੋਂ ਪਰ ਮੰਥ ਆ ਜਾਂਦਾ ਹੈ। 8 ਏਕੜ ਨੇ, 4 ਏਕੜ ਦੇ ਵਿੱਚ ਇਹ ਬਿਲਡਿੰਗ ਆ ਅਤੇ ਨਾਲ ਦੇ ਜਿਹੜੇ 4 ਏਕੜ ਦੀ ਲੋਟ ਆ ਤੁਸੀਂ ਉਹਨੂੰ ਅਲੱਗ ਵੀ ਕਰਵਾ ਸਕਦੇ ਹੋ ਅਤੇ ਉੱਥੇ ਵੀ ਘਰ ਬਣ ਸਕਦੇ ਨੇ, ਅਪਾਰਟਮੈਂਟ ਬਣ ਸਕਦੀ ਹੈ, ਸਾਰਾ ਰੈਜੀਡੈਂਸ਼ੀਅਲ ਦੇ ਲਈ ਉਹ ਅਪਰੂਵਡ ਹੈ, ਕੋਈ ਕਮਰਸ਼ੀਅਲ ਯੂਨਿਟ ਉੱਥੇ ਤੁਸੀਂ ਬਣਾ ਸਕਦੇ ਹੋ। ਸੋ 8 ਏਕੜ ਦੀ ਇਹ ਲੋਟ ਪ੍ਰਾਈਸ ਤੁਸੀਂ ਸੁਣੋਗੇ ਹੈਰਾਨ ਹੋ ਜਾਓਗੇ ਕਿ ਸਿਰਫ ਔਰ ਸਿਰਫ 499 ਦੀ। ਇਹ ਨਹੀਂ ਕਿ ਜਿਹੜੀਆਂ ਅਪਾਰਟਮੈਂਟਾਂ ਬਣੀਆਂ ਹੋਈਆਂ ਨੇ ਉਹ ਐਵੇਂ ਨੇ ਜਾਂ ਮਾੜੀਆਂ ਨੇ, ਬਹੁਤ ਵਧੀਆ ਰੀਸੈਂਟਲੀ ਰੈਨੋਵੇਟਡ ਅਪਾਰਟਮੈਂਟਸ ਨੇ। ਸਿਰਫ 4,99,000 ਡਾਲਰ ਦੀ ਇਹ ਬਿਲਡਿੰਗ ਸੇਲ 'ਤੇ ਆ ਰਹੀ ਹੈ। ਇਸ ਵੀਕਐਂਡ ਤੱਕ ਇਹ ਲਿਸਟ ਹੋ ਜਾਵੇਗੀ, ਟਿਮਨਸ ਤੋਂ ਥੋੜ੍ਹਾ ਜਿਹਾ ਪਹਿਲਾਂ ਹੈ ਇਹ ਔਰ ਮੈਥਸਨ ਜਿਹੜੇ ਸਾਡੇ ਟਰੱਕ ਡਰਾਈਵਰ ਵੀ ਰੋਜ਼ ਏਰੀਏ ਜਾਂਦੇ ਹੈ, ਮੈਥਸਨ ਦੇ ਜਿਹੜੀ ਆਪਣੀ ਮਾਈਨ ਹੈ ਉਸ ਏਰੀਏ ਜਿਹੜੇ ਕੰਮ ਕਰਦੇ ਲੋਕ ਨੇ ਉਹਨਾਂ ਵੱਲੋਂ ਇਹ ਜ਼ਿਆਦਾਤਰ ਰੈਂਟ ਕੀਤੀ ਜਾਂਦੀ ਹੈ ਔਰ 6 ਅਪਾਰਟਮੈਂਟਾਂ ਨੇ। ਸੋਲਿਡ ਬਿਲਡਿੰਗ ਹੈ ਇਹ, ਸੋਲਿਡ ਇੱਟ ਦੀ ਬਿਲਡਿੰਗ ਹੈ ਔਰ ਕੋਰਨਰ ਲੋਟ 'ਤੇ, ਕੋਰਨਰ 'ਤੇ ਹੈ, ਬਿਲਕੁਲ ਬਿਲਕੁਲ ਕੋਰਨਰ ਦੇ ਉੱਤੇ ਹੈ, 2 ਮੇਨ ਸਟਰੀਟਾਂ ਦੇ ਕੋਰਨਰ ਦੇ ਉੱਤੇ ਹੈ। ਸੋ ਅਗਰ ਤੁਸੀਂ ਇਹਦੇ ਵਿੱਚ $1,00,000 ਤੁਹਾਡਾ ਇਨਵੈਸਟ ਹੋਵੇਗਾ ਅਤੇ ਬਾਕੀ ਤੁਹਾਨੂੰ ਇਸ ਦੀ 100 ਜਿਹੜੀ ਅਪਰੇਜ਼ਲ ਵੈਲਿਊ ਆ ਉਹ 5,00,000 ਤੋਂ ਜ਼ਿਆਦਾ ਹੋਵੇਗੀ, ਇਸ ਦੀ 5-6 ਲੱਖ ਡਾਲਰ ਦੇ ਕਰੀਬ ਅਪਰੇਜ਼ਲ ਵੈਲਿਊ ਇਸ ਦੀ ਆਵੇਗੀ। ਮੌਰਗੇਜ ਲੈਣ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ। ਸੋ ਅਗਰ ਤੁਸੀਂ $1,00,000 ਇਹਦੇ 'ਚ ਪਾ ਕੇ ਛੱਡ ਦਿੰਦੇ ਹੋ ਤਾਂ ਤੁਹਾਨੂੰ ਪੋਜ਼ਿਟਿਵ ਕੈਸ਼ ਫਲੋ ਆਵੇਗਾ, ਹਰ ਹਫ਼ਤੇ ਹਰ ਮਹੀਨੇ 2,000 ਡਾਲਰ ਤੁਸੀਂ ਆਪਦਾ $1,00,000 ਦੇ ਨਾਲ ਕਮਾ ਸਕਦੇ ਹੋ। ਸੋ ਤੁਸੀਂ ਇੱਥੇ ਕੋਈ ਘਰ ਲੈਂਦੇ ਹੋ, ਤੁਸੀਂ ਕੋਈ ਇੱਥੇ ਅਪਾਰਟਮੈਂਟ ਲੈਂਦੇ ਹੋ, ਉਸ ਦੇ ਵਿੱਚ ਇਨਵੈਸਟ ਕਰਦੇ ਹੋ, ਤੁਹਾਨੂੰ ਪੋਜ਼ਿਟਿਵ ਕੈਸ਼ ਮਿਲਣਾ ਮੁਸ਼ਕਲ ਹੈ ਔਰ ਕੁਝ ਹੀ ਸਾਲਾਂ ਦੇ ਵਿੱਚ ਇਹ ਤੁਹਾਡੀ ਆਪਣੇ ਆਪ ਹੀ ਪੇ ਆਫ ਬਿਲਡਿੰਗ ਹੋ ਜਾਵੇਗੀ ਔਰ ਤੁਸੀਂ ਇਸ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੇ ਹੋ, ਇਸ ਦੇ ਉੱਤੇ ਹੋਰ ਤੁਸੀਂ ਕੁਛ ਬਣਾਉਣਾ ਚਾਹੁੰਦੇ ਹੋ। ਮੈਨੇਜਮੈਂਟ ਵਾਲੇ ਸਾਰੇ ਹੈਗੇ ਨੇ ਉੱਥੇ ਜਿਹੜੇ ਆਲਰੇਡੀ ਲੰਮੇ ਸਮੇਂ ਤੋਂ ਇਸ ਪ੍ਰੋਪਰਟੀ ਨੂੰ ਮੈਨੇਜ ਕਰ ਰਿਹਾ, ਹਸਬੈਂਡ ਵਾਈਫ ਹੈ, ਉਹ ਟੇਕ ਕੇਅਰ ਕਰ ਰਹੇ ਨੇ ਸਾਰੇ ਰੈਂਟਲ ਦੀ ਅਤੇ ਸਾਰੇ ਕਾਸ ਦੀ, ਤੁਹਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਹੈ। ਸੋ ਉਹਦਾ ਖਰਚਾ ਕੱਢ ਕੇ ਵੀ ਤੁਸੀਂ $2,000 ਦੇ ਕਰੀਬ ਪਰ ਮੰਥ ਸੇਵ ਕਰਦੇ ਹੋ। ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ, ਮੇਰਾ ਨੰਬਰ ਹੈ 416-970-5005, 416-970-5005। ਹੁਣ ਦਿਨ ਸੋਹਣੇ ਹੋ ਗਏ ਨੇ, ਤੁਸੀਂ ਇਸ ਨੂੰ ਜਾ ਕੇ ਦੇਖਣਾ ਚਾਹੁੰਦੇ ਹੋ ਦੇਖ ਸਕਦੇ ਹੋ, ਮੇਰੇ ਤੋਂ ਐਡਰੈਸ ਲੈ ਸਕਦੇ ਹੋ, ਪਰ ਪਹਿਲਾਂ ਮੈਨੂੰ ਤੁਸੀਂ ਮਿਲਣਾ ਹੈ। 416-970-5005, 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। ਇਸ ਵੀਕਐਂਡ ਦੇ ਉੱਤੇ ਜਾ ਕੇ ਇਸ ਨੂੰ ਲਿਸਟ ਕਰ ਦਿੱਤਾ ਜਾਵੇਗਾ, ਉਸ ਤੋਂ ਪਹਿਲਾਂ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਤੋਂ ਪਹਿਲਾਂ ਵੀ ਖਰੀਦ ਸਕਦੇ ਹੋ। ਅਗੇਨ 8 ਏਕੜ ਦੇ ਵਿੱਚ ਇੱਕ ਵੱਡੀ ਬਿਲਡਿੰਗ ਬਣੀ ਹੋਈ ਹੈ, ਉਸਦੇ ਵਿੱਚ 6 ਅਪਾਰਟਮੈਂਟਸ ਨੇ ਔਰ ਰੈਂਟ ਦੇ ਉੱਤੇ ਚੜੀਆਂ ਹੋਈਆਂ ਨੇ। $5,000 ਇਸ ਤੋਂ ਪਰ ਮੰਥ ਰੈਂਟ ਆਉਂਦਾ ਹੈ, ਸਿਰਫ ਔਰ ਸਿਰਫ $4,99,000 ਤੁਸੀਂ ਇਹ ਪ੍ਰੋਪਰਟੀ ਖਰੀਦ ਸਕਦੇ ਹੋ। ਨੰਬਰ ਮੇਰਾ ਨੋਟ ਕਰੋ, 416-970-5005, 416-970-5005।
ਜੀ ਹਾਂ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਅਤੇ ਇਸ ਵਕਤ ਸਮਾਂ ਹੋ ਗਿਆ ਜੀ ਪੰਜਾਬ ਭਾਰਤ ਤੋਂ ਖਬਰਾਂ ਦਾ। ਸਵਰਨਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਪਰ ਉਸ ਤੋਂ ਪਹਿਲਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਜੀ ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਵੱਲੋਂ 905-625-55-1715 ਸਿਸਮਟ ਰੋਡ ਮਿਸੀਸਾਗਾ, 905-625-55 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ 'ਤੇ ਜਾ ਕੇ ਤੁਸੀਂ ਗਰੋਸਰੀ ਕਰ ਸਕਦੇ ਹੋ। ਔਨਲਾਈਨ ਗਰੋਸਰੀ ਦੇ ਲਈ ਏਸ਼ੀਅਨ ਫੂਡ ਸੈਂਟਰ .com ਦੀ ਵੈਬਸਾਈਟ, ਏਸ਼ੀਅਨ ਫੂਡ ਸੈਂਟਰ ਦੀ ਵੈਬਸਾਈਟ asianfoodcenter.com, ਜਿਸ 'ਤੇ 2500 ਤੋਂ ਵੱਧ ਜਿਹੜੀਆਂ ਆਈਟਮਸ ਨੇ ਉਹ ਅਪਡੇਟ ਕੀਤੀਆਂ ਗਈਆਂ ਨੇ, ਹਰ ਰੋਜ਼ ਅਪਡੇਟ ਕੀਤੀਆਂ ਜਾਂਦੀਆਂ ਨੇ। ਸੋ ਤੁਸੀਂ ਔਨਲਾਈਨ ਗਰੋਸਰੀ ਕਰ ਸਕਦੇ ਹੋ, ਹੋਮ ਡਿਲੀਵਰੀ ਕਰਾਉਣਾ ਚਾਹੁੰਦੇ ਹੋ ਹੋਮ ਡਿਲੀਵਰੀ ਦੀ ਆਪਸ਼ਨ ਸਿਲੈਕਟ ਕਰ ਸਕਦੇ ਹੋ, ਜੇ ਤੁਸੀਂ ਪਿਕਅਪ ਕਰਨੀ ਹੈ ਜਿਹੜੀ ਵੀ ਤੁਹਾਡੀ ਏਸ਼ੀਅਨ ਫੂਡ ਸੈਂਟਰ ਦੀ ਨੇੜੇ ਲੋਕੇਸ਼ਨ ਆ ਉਸ 'ਤੇ ਜਾ ਕੇ ਤੁਸੀਂ ਪਿਕਅਪ ਵੀ ਕਰ ਸਕਦੇ ਹੋ। ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ, ਟਰੱਕਾਂ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਦੇ ਲਈ, ਟਰੱਕ ਟਾਇਰ ਪਵਾਉਣੇ ਨੇ, ਜਨਰਲ ਰਿਪੇਅਰ ਕਰਾਉਣੀ ਆ, ਓਇਲ ਚੇਂਜ ਕਰਾਉਣਾ, ਬ੍ਰੇਕ ਐਡਜਸਟਮੈਂਟ, ਏਸੀ ਦਾ ਕੋਈ ਵੀ ਕੰਮ ਕਰਾਉਣਾ, ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਹਫ਼ਤੇ ਦੇ 7 ਦਿਨ ਖੁੱਲ੍ਹੇ ਹੁੰਦੇ ਹਨ। ਤੇ ਸਵੇਰ ਦੇ 7 ਤੋਂ ਲੈ ਕੇ ਤੇ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ। ਟਰੱਕ ਵਾਸ਼ ਕਰਾਉਣਾ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ। ਜੇਕਰ ਤੁਹਾਨੂੰ ਬੌਬਟੇਲ ਦੀ ਪਾਰਕਿੰਗ ਦੀ ਜ਼ਰੂਰਤ ਆ ਤਾਂ ਵੀ ਤੁਸੀਂ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 'ਤੇ ਵਿਜ਼ਿਟ ਕਰ ਸਕਦੇ ਹੋ। ਟਰੱਕ ਵਾਸ਼ ਕਰਾਉਣਾ, ਬੌਬਟੇਲ ਦੀ ਪਾਰਕਿੰਗ ਕਰਾਉਣਾ, ਜਨਰਲ ਰਿਪੇਅਰ ਕਰਾਉਣੀ ਆ। ਇਸ ਵਕਤ ਏ ਸੀ ਦੀ ਰਿਪੇਅਰ 'ਤੇ ਅਤੇ ਏ ਸੀ ਦੀ ਗੈਸ ਫਿਲਿੰਗ 'ਤੇ ਸਪੈਸ਼ਲ ਸੇਲ ਲੱਗੀ ਹੋਈ ਹੈ ਜੀ। ਸੋ ਜ਼ਰੂਰ ਵਿਜ਼ਿਟ ਕਰੋ, ਇਸ ਸੇਲ ਦਾ ਜਿਹੜਾ ਫਾਇਦਾ ਲਓ। 905-790-1231 ਐਲਫਰਡ ਕਿਊਨ ਬੁਲੇਵਾਰਡ, ਸਟੀਲ ਅਤੇ ਐਡਵਾਂਸ ਦਾ ਜਿਹੜਾ ਮੇਜਰ ਇੰਟਰਸੈਕਸ਼ਨ, 905-790-1231 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਮੋਰ ਲਾਅ ਆਫਿਸ, 647-490-0709-7955 ਟੋਰਬਰਮ ਰੋਡ, ਯੂਨਿਟ 15 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। 647-490-0709। ਇਮੀਗ੍ਰੇਸ਼ਨ ਦੇ ਸੰਬੰਧ ਵਿੱਚ ਕੋਈ ਵੀ ਸਲਾਹ ਮਸ਼ਵਰਾ ਦੇ ਲਈ 647-490-0709 'ਤੇ ਗੱਲਬਾਤ ਕੀਤੀ ਜਾ ਸਕਦੀ ਆ। immigration@morelaw.ca ਇਹਨਾਂ ਦੀ ਈਮੇਲ ਆ, ਈਮੇਲ ਵੀ ਤੁਸੀਂ ਕਰ ਸਕਦੇ ਹੋ immigration@morelaw.ca। 647-490-0709। ਸੋ ਆਓ ਫਿਰ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਭਾਰਤ, ਜਿੱਥੋਂ ਸਵਰਨਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ ਖਬਰਾਂ ਦਾ ਬੁਲੇਟਿਨ ਲੈ ਕੇ। ਸਵਰਨਜੀਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਬੁੱਧਵਾਰ 10 ਜੂਨ, ਦੇਸੀ ਮਹੀਨਾ 28 ਜੇਠ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਮੁੰਬਈ ਨੇ ਵੁਹਾਨ ਨੂੰ ਛੱਡਿਆ ਪਿੱਛੇ, ਕੋਰੋਨਾ ਮਰੀਜ਼ਾਂ ਦਾ ਅੰਕੜਾ 51,000 ਦੇ ਪਾਰ। ਚੀਨ ਦੇ ਭਾਰਤੀ ਸਰਹੱਦ ਅੰਦਰ ਦਾਖਲ ਹੋਣ ਤੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਚੁੱਕੇ ਸਵਾਲ। ਬੈਂਸ ਨੇ ਬੀਜ ਘੁਟਾਲੇ ਵਿਚ ਕਾਂਗਰਸ ਤੇ ਅਕਾਲੀ ਦਲ ਦੀ ਮਿਲੀ ਭੁਗਤ ਹੋਣ ਦੇ ਲਗਾਏ ਇਲਜ਼ਾਮ। ਪ੍ਰਸ਼ਾਂਤ ਕਿਸ਼ੋਰ ਤੋਂ ਜਵਾਬ ਮਿਲਣ ਮਗਰੋਂ ਕੈਪਟਨ ਨੇ ਆਪ ਹੀ ਸੰਭਾਲੀ 2022 ਚੋਣਾਂ ਦੀ ਕਮਾਨ। ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ 2700 ਤੋਂ ਹੋਇਆ ਪਾਰ। ਅੱਜ ਤੋਂ ਝੋਨੇ ਦਾ ਸੀਜ਼ਨ ਸ਼ੁਰੂ, ਪੁਲਿਸ ਨੇ ਕਿਸਾਨਾਂ ਨੂੰ ਵੰਡੀਆਂ ਸੈਨੇਟਾਈਜ਼ ਕਿੱਟਾਂ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਮੁੰਬਈ ਨੇ ਹੁਣ ਚੀਨ ਦੇ ਵੁਹਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮੁੰਬਈ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ 51,000 ਦਾ ਅੰਕੜਾ ਪਾਰ ਕਰ ਗਏ ਨੇ। ਉੱਥੇ ਕੋਰੋਨਾ ਦੇ ਪਹਿਲੇ ਮੁੱਖ ਕੇਂਦਰ ਰਹੇ ਚੀਨ ਦੇ ਵੁਹਾਨ 'ਚ ਕੁੱਲ 50,340 ਮਾਮਲੇ ਰਿਕਾਰਡ ਕੀਤੇ ਗਏ ਸਨ। ਮੁੰਬਈ ਵਿਚ ਕੋਰੋਨਾ ਦੇ ਕਹਿਰ ਨੇ ਚੀਨ ਦੇ ਵੁਹਾਨ ਨੂੰ ਪਿੱਛੇ ਛੱਡ ਦਿੱਤਾ ਹੈ। ਮੁੰਬਈ ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਹੈ ਜਿੱਥੇ ਸ਼ੁਰੂ ਤੋਂ ਹੀ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 51,000 ਦੇ ਪਾਰ ਕਰ ਗਈ ਹੈ। ਇੱਕ ਦਿਨ ਪਹਿਲਾਂ ਮੁੰਬਈ ਵਿਚ ਕੋਰੋਨਾ ਦੇ ਮਾਮਲੇ ਵੁਹਾਨ ਤੋਂ ਪਿੱਛੇ ਸਨ। ਵੁਹਾਨ ਹੀ ਚੀਨ ਦਾ ਸ਼ਹਿਰ ਹੈ ਜਿੱਥੋਂ ਕੋਰੋਨਾ ਪੂਰੀ ਦੁਨੀਆ ਵਿਚ ਫੈਲਿਆ। ਪੂਰੇ ਮਹਾਰਾਸ਼ਟਰ ਵਿਚ ਕੋਰੋਨਾ ਪੀੜਿਤ ਮਰੀਜ਼ਾਂ ਦੀ ਗਿਣਤੀ 82,968 ਹੋ ਗਈ ਹੈ। ਸੂਬੇ ਵਿਚ 37,390 ਲੋਕ ਠੀਕ ਵੀ ਹੋ ਚੁੱਕੇ ਨੇ। ਮਰਨ ਵਾਲਿਆਂ ਦੀ ਗਿਣਤੀ 2969 ਹੋ ਗਈ ਹੈ। ਉੱਥੇ ਹੀ ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 2,70,000 ਹੋ ਗਈ ਹੈ। ਦੇਸ਼ ਵਿਚ 7,745 ਲੋਕ ਇਸ ਵਾਇਰਸ ਨਾਲ ਦਮ ਵੀ ਤੋੜ ਚੁੱਕੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਹੈਰਾਨ ਨੇ ਕਿ ਚੀਨ ਦੇ ਫੌਜੀਆਂ ਦੇ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪੂਰੇ ਮਾਮਲੇ ਤੇ ਚੁੱਪ ਹਨ। ਰਾਹੁਲ ਨੇ ਅੱਜ ਟਵੀਟ ਕਰਕੇ ਕਿਹਾ, ਚੀਨ ਸਾਡੀ ਸਰਹੱਦ ਵਿਚ ਆ ਗਿਆ ਹੈ ਅਤੇ ਲੱਦਾਖ ਵਿਚ ਸਾਡੇ ਖੇਤਰ ਤੇ ਕਬਜ਼ਾ ਕਰ ਚੁੱਕਿਆ ਹੈ। ਇਸ ਵਿਚ ਪ੍ਰਧਾਨ ਮੰਤਰੀ ਮੋਦੀ ਚੁੱਪ ਹਨ ਅਤੇ ਇਸ ਪੂਰੇ ਮਾਮਲੇ ਵਿਚ ਕਿਤੇ ਨਜ਼ਰ ਨਹੀਂ ਆ ਰਹੇ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਫੋਟੋ ਵੀ ਪੋਸਟ ਕੀਤੀ ਹੈ ਜਿਸ ਦੇ ਕੈਪਸ਼ਨ ਵਿਚ ਲਿਖਿਆ ਹੈ ਕਿ ਚੀਨ ਨੇ ਹਮਲਾਵਰ ਰੁੱਖ ਅਪਣਾਉਂਦੇ ਹੋਏ ਪੂਰੀ ਗਲਵਾਨ ਘਾਟੀ ਅਤੇ ਪਾਂਗੋਂਗ ਤਸੋ ਦੇ ਇੱਕ ਹਿੱਸੇ ਤੇ ਆਪਣਾ ਦਾਅਵਾ ਦੱਸਿਆ ਹੈ। ਰਾਹੁਲ ਗਾਂਧੀ ਅਤੇ ਕਾਂਗਰਸ ਲੱਦਾਖ ਵਿਚ ਭਾਰਤੀ ਫੌਜ ਦੀ ਚੀਨੀ ਫੌਜ ਨਾਲ ਚੱਲ ਰਹੇ ਗਤੀਰੋਧ ਨੂੰ ਲੈ ਕੇ ਲਗਾਤਾਰ ਹਮਲੇ ਬੋਲ ਰਹੀ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵੀ ਨਿਸ਼ਾਨੇ ਲਾਏ ਅਤੇ ਸਵਾਲ ਕੀਤੇ ਸਨ ਕਿ ਕੀ ਚੀਨੀ ਫੌਜ ਭਾਰਤ ਦੇ ਅਧਿਕਾਰ ਖੇਤਰ ਵਿਚ ਆਈ ਹੈ। ਪੰਜਾਬ ਵਿਚ ਹੋਏ ਬੀਜ ਘੁਟਾਲੇ ਵਿਚ ਆਏ ਦਿਨ ਨਵੀਆਂ ਪਰਤਾਂ ਖੁੱਲ ਰਹੀਆਂ ਨੇ। ਹੁਣ ਲੁਧਿਆਣਾ ਤੋਂ ਵਿਧਾਇਕ ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਘੁਟਾਲੇ ਵਿਚ ਅਕਾਲੀ ਦਲ ਤੇ ਕਾਂਗਰਸ ਦੀ ਮਿਲੀ ਭੁਗਤ ਹੋਣ ਦੇ ਇਲਜ਼ਾਮ ਲਗਾਏ ਨੇ। ਬੈਂਸ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ 40 ਸਾਲ ਤੋਂ ਅਗਾਂਹ ਵਧੂ ਕਿਸਾਨਾਂ ਦੀ ਇੱਕ ਕਲੱਬ ਬਣਾਇਆ ਹੈ। ਉਨ੍ਹਾਂ ਕਿਹਾ PAU ਨੇ ਐਗਰੀਕਲਚਰ ਐਂਡ ਸੀਡ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੂੰ PR 128 ਤੇ PR 129 ਦਾ 3.5 ਕੁਇੰਟਲ ਨਵਾਂ ਬੀਜ ਤਿਆਰ ਕਰਨ ਲਈ ਬੀਜ ਦਿੱਤਾ ਸੀ। ਕੁਲਵਿੰਦਰ ਸਿੰਘ ਨੇ ਕਿਸਾਨਾਂ ਨੂੰ ਬੀਜ ਦੇਣ ਦੀ ਬਜਾਏ ਕਰਨਾਲ ਐਗਰੋ ਸੀਡ ਡੇਰਾ ਬਾਬਾ ਨਾਨਕ ਦੇ ਮਾਲਕ ਲਖਵਿੰਦਰ ਸਿੰਘ ਲੱਕੀ ਢਿੱਲੋਂ ਨੂੰ 700 ਕੁਇੰਟਲ ਬੀਜ ਦੇ ਦਿੱਤਾ। ਜਦਕਿ ਯੂਨੀਵਰਸਿਟੀ ਦੀ ਸ਼ਰਤ ਮੁਤਾਬਕ ਬੀਜ ਕਿਸਾਨਾਂ ਨੂੰ ਹੀ ਦੇਣਾ ਸੀ। ਬੈਂਸ ਦਾ ਦਾਅਵਾ ਹੈ ਕਿ ਕਰਨਾਲ ਐਗਰੋ ਸੀਡ ਕੰਪਨੀ ਦੇ HDFC ਬੈਂਕ ਖਾਤੇ ਚੋਂ ਕੁਲਵਿੰਦਰ ਸਿੰਘ ਦੇ ਪਿਤਾ ਲਾਲ ਸਿੰਘ ਦੇ ਖਾਤੇ ਵਿੱਚ ਕਰੀਬ 50 ਲੱਖ ਰੁਪਏ ਟ੍ਰਾਂਸਫਰ ਹੋਏ ਨੇ। ਹੁਣ ਬੈਂਸ ਦਾ ਇਲਜ਼ਾਮ ਹੈ ਕਿ ਬਾਕੀ ਬੀਜ ਕਿੱਥੇ ਗਿਆ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲਾਕਡਾਊਨ ਦੌਰਾਨ ਕੁਵੈਤ ਵਿੱਚ ਫਸੇ ਬੇਰੁਜ਼ਗਾਰ ਸੈਂਕੜੇ ਪੰਜਾਬੀ ਵਤਨ ਵਾਪਸੀ ਲਈ ਭਾਰਤ ਸਰਕਾਰ ਤੋਂ ਆਸ ਲਈ ਬੈਠੇ ਨੇ, ਪਰ ਹਾਲੇ ਤੱਕ ਕਿਸੇ ਵੱਲੋਂ ਵੀ ਉਹਨਾਂ ਦੀ ਸਾਰ ਨਹੀਂ ਲਈ ਗਈ। ਇਹਨਾਂ ਦੀਆਂ ਮੁਸ਼ਕਲਾਂ ਇੰਨੀਆਂ ਵੱਧ ਰਹੀਆਂ ਨੇ ਕਿ ਉੱਥੋਂ ਦੀਆਂ ਕੰਪਨੀਆਂ ਧਮਕਾ ਰਹੀਆਂ ਨੇ। ਕੁਵੈਤ ਵਿੱਚ ਫਸੇ ਇਹਨਾਂ ਪੰਜਾਬੀ ਨੌਜਵਾਨਾਂ ਨੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਜਦੋਂ ਉਹ ਕੰਪਨੀ ਅਧਿਕਾਰੀਆਂ ਤੋਂ ਆਪਣਾ ਪਾਸਪੋਰਟ ਵਾਪਸ ਮੰਗਦੇ ਨੇ ਤਾਂ ਅੱਗੋਂ ਉਹਨਾਂ ਨੂੰ ਧਮਕਾਇਆ ਜਾਂਦਾ ਹੈ। ਫਾਰਮਾਂ ਤੇ ਜ਼ਬਰਦਸਤੀ ਦਸਤਖਤ ਕਰਵਾਏ ਜਾ ਰਹੇ ਨੇ ਤਾਂ ਜੋ ਇੱਥੇ ਫਸੇ ਨੌਜਵਾਨ ਆਪਣੀ ਤਨਖਾਹ ਲਈ ਕੋਈ ਕਲੇਮ ਨਾ ਕਰ ਸਕਣ। ਉਹਨਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਭਾਰਤ ਵਾਪਸੀ ਲਈ ਤੇ ਇੱਥੇ ਕੰਪਨੀ ਤੋਂ ਤਨਖਾਹ ਲੈਣ ਲਈ ਆਵਾਜ਼ ਉਠਾ ਰਹੇ ਨੇ, ਪਰ ਨਾ ਤਾਂ ਭਾਰਤ ਸਰਕਾਰ ਉਹਨਾਂ ਦੀ ਸੁਣ ਰਹੀ ਹੈ ਤੇ ਨਾ ਹੀ ਸਥਾਨਕ ਕੰਪਨੀ ਵੱਲੋਂ ਕੋਈ ਸਾਰ ਲਈ ਜਾ ਰਹੀ ਹੈ। ਨੌਜਵਾਨਾਂ ਨੇ ਆਪਣਾ ਦਰਦ ਬਿਆਨਦਿਆਂ ਦੱਸਿਆ ਕਿ ਕੰਪਨੀ ਦੇ ਨੁਮਾਇੰਦੇ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕਰ ਰਹੇ ਨੇ। ਉਹਨਾਂ ਦੱਸਿਆ ਕਿ ਕੋਰੋਨਾ ਦੌਰਾਨ ਪਹਿਲਾਂ ਤਾਂ ਕੰਪਨੀ ਵਧੀਆ ਖਾਣਾ ਦਿੰਦੀ ਰਹੀ, ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਸਿਰਫ ਇੱਕ ਵਾਰ ਖਾਣਾ ਦਿੱਤਾ ਜਾਂਦਾ ਹੈ ਜਿਸ ਦਾ ਕੋਈ ਸਮਾਂ ਨਹੀਂ ਹੈ। ਸਾਰੇ ਨੌਜਵਾਨ ਰਾਤ ਨੂੰ ਭੁੱਖੇ ਸੌਂਦੇ ਨੇ। ਇੱਥੋਂ ਤੱਕ ਕਿ ਕੰਪਨੀ ਵੱਲੋਂ ਕਿਸੇ ਵੀ ਬਿਮਾਰ ਨੌਜਵਾਨ ਨੂੰ ਮੈਡੀਕਲ ਸਹੂਲਤ ਨਹੀਂ ਦਿੱਤੀ ਜਾ ਰਹੀ। ਇਹਨਾਂ ਨੌਜਵਾਨਾਂ ਕੋਲ ਜੋ ਪੈਸੇ ਸਨ ਉਹ ਖਤਮ ਹੋ ਚੁੱਕੇ ਹਨ, ਇਸ ਕਾਰਨ ਉਹਨਾਂ ਦੇ ਹਾਲਤ ਹੁਣ ਹੋਰ ਬਦਤਰ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ 2022 ਪੰਜਾਬ ਵਿਧਾਨ ਸਭਾ ਚੋਣਾਂ 'ਚ ਫਿਰ ਤੋਂ ਨਿਤਰਨਗੇ, ਇਸ ਬਾਬਤ ਉਹਨਾਂ ਤਿਆਰੀਆਂ ਹੁਣੇ ਤੋਂ ਵਿੱਢ ਦਿੱਤੀਆਂ ਨੇ। ਦਰਅਸਲ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਜਵਾਬ ਮਿਲਣ ਮਗਰੋਂ ਕੈਪਟਨ ਨੇ ਹੁਣ ਆਪਣੇ ਪੱਧਰ ਤੇ ਹੀ ਰਣਨੀਤੀ ਤੇ ਕੰਮ ਆਰੰਭ ਦਿੱਤਾ ਹੈ। ਇਸੇ ਤਹਿਤ ਕੈਪਟਨ ਨੇ ਹੁਣ 2022 ਮਿਸ਼ਨ ਫਤਿਹ ਕਰਨ ਦੀ ਰਣਨੀਤੀ ਲਈ ਸ਼ਾਹੀ ਭੋਜ ਨੂੰ ਹਿੱਸਾ ਬਣਾਇਆ ਹੈ। ਕੈਪਟਨ ਵਾਰ ਵਾਰ ਸਾਰੇ ਵਿਧਾਇਕਾਂ ਤੇ ਮੰਤਰੀਆਂ ਨਾਲ ਲੰਚ ਤੇ ਮੁਲਾਕਾਤਾਂ ਕਰਨਗੇ। ਮੁੱਖ ਮੰਤਰੀ ਨੇ ਵਿਧਾਇਕ ਡਾਕਟਰ ਰਾਜਕੁਮਾਰ ਵੀਰਕਾ ਤੇ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੂੰ ਲੰਚ ਤੇ ਬੁਲਾਇਆ ਸੀ। ਕਰੀਬ 3 ਘੰਟੇ ਇਹਨਾਂ ਲੀਡਰਾਂ ਨਾਲ ਮੁੱਖ ਮੰਤਰੀ ਨੇ ਗੱਲਬਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਦੁਪਹਿਰ ਦੇ ਖਾਣੇ ਦੌਰਾਨ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਬਾਰੇ ਵੀ ਅੰਮ੍ਰਿਤਸਰ ਦੇ ਦੋਵੇਂ ਵਿਧਾਇਕਾਂ ਨਾਲ ਚਰਚਾ ਕੀਤੀ ਹੈ। ਸ਼ਾਹੀ ਭੋਜ ਦੌਰਾਨ ਮੁੱਖ ਮੰਤਰੀ ਵਿਧਾਇਕਾਂ ਤੇ ਮੰਤਰੀਆਂ ਤੋਂ ਜਿੱਥੇ ਇਹਨਾਂ ਦੇ ਇਲਾਕਿਆਂ ਬਾਰੇ ਜਾਣਕਾਰੀ ਲੈਣਗੇ, ਉੱਥੇ ਕੋਰੋਨਾ ਵਾਇਰਸ ਦੀ ਸਥਿਤੀ ਬਾਰੇ ਵੀ ਚਰਚਾ ਹੋਵੇਗੀ। ਆਮ ਤੌਰ ਤੇ ਵਿਧਾਇਕਾਂ ਦਾ ਸ਼ਿਕਵਾ ਰਹਿੰਦਾ ਸੀ ਕਿ ਮੁੱਖ ਮੰਤਰੀ ਉਹਨਾਂ ਨੂੰ ਮਿਲਣ ਲਈ ਸਮਾਂ ਨਹੀਂ ਦਿੰਦੇ। ਅਜਿਹੇ ਵਿੱਚ ਹੁਣ 2022 ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਵੇਖ ਕੈਪਟਨ ਨੇ ਵਿਧਾਇਕਾਂ ਨੂੰ ਵੀ ਨੇੜੇ ਲਿਆਉਣਾ ਸ਼ੁਰੂ ਕਰ ਦਿੱਤਾ। ਰਾਜਕੁਮਾਰ ਵੀਰਕਾ ਨੇ ਮੀਟਿੰਗ ਮਗਰੋਂ ਆਖਿਆ ਕਿ ਮੁੱਖ ਮੰਤਰੀ ਨਾਲ ਅੱਜ ਵਿਕਾਸ ਕੰਮਾਂ ਬਾਰੇ ਗੱਲਬਾਤ ਹੋਈ ਹੈ ਤੇ ਵਿਧਾਇਕ ਇੰਦਰਜੀਤ ਸਿੰਘ ਬੁਲਾਰੀਆ ਨੇ ਵੀ ਇਹੋ ਕਿਹਾ ਕਿ ਉਹਨਾਂ ਨੇ ਆਪਣੇ ਹਲਕੇ ਦੇ ਪੈਂਡਿੰਗ ਵਿਕਾਸ ਕੰਮਾਂ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ। ਡਾਕਟਰ ਰਾਜਕੁਮਾਰ ਵੀਰਕਾ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਨਵਜੋਤ ਸਿੱਧੂ ਬਾਰੇ ਕੋਈ ਗੱਲ ਨਹੀਂ ਹੋਈ, ਪਰ ਨਵਜੋਤ ਸਿੱਧੂ ਦੀਆਂ ਸ਼ਿਕਾਇਤਾਂ ਜਲਦ ਹੀ ਦੂਰ ਕਰ ਦਿੱਤੀਆਂ ਜਾਣਗੀਆਂ। ਦਰਅਸਲ ਡਾਕਟਰ ਵੀਰਕਾ ਨੇ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨਾਲ ਵੀ ਰਾਬਤਾ ਕਾਇਮ ਕੀਤਾ ਸੀ। ਸੂਤਰਾਂ ਅਨੁਸਾਰ ਨਵਜੋਤ ਸਿੱਧੂ ਦੋ ਗੱਲਾਂ ਨੂੰ ਲੈ ਕੇ ਆਪਣੀ ਨਾਰਾਜ਼ਗੀ ਇਜ਼ਹਾਰ ਕਰ ਰਹੇ ਨੇ, ਬੇਅਦਬੀ ਮਾਮਲੇ ਤੇ ਕੋਈ ਕਾਰਵਾਈ ਨਾ ਹੋਣਾ ਤੇ ਦੂਸਰਾ ਨਸ਼ਿਆਂ ਦੀ ਰੋਕਥਾਮ ਨਾ ਹੋਣ ਤੋਂ ਉਹ ਨਾਰਾਜ਼ ਹਨ। ਮੰਨਿਆ ਜਾ ਰਿਹਾ ਕਿ ਹੁਣ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਕੈਪਟਨ ਵਿਧਾਇਕਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰੱਖਣਗੇ ਤਾਂ ਜੋ ਮੁੜ ਤੋਂ ਜਿੱਤ ਦਰਜ ਕਰਨ ਲਈ ਬਿਹਤਰ ਰਣਨੀਤੀ ਉਲੀਕ ਸਕਣ। ਜਲੰਧਰ ਵਿੱਚ ਅੱਜ ਕੋਰੋਨਾ ਪੀੜਤ ਤੇ ਹੋਰ ਮਰੀਜ਼ ਦੀ ਮੌਤ ਹੋਣ ਜਾਣ ਨਾਲ ਹੁਣ ਤੱਕ ਕੋਰੋਨਾ ਨਾਲ ਮਰਨ ਵਾਲੇ ਦੀ ਗਿਣਤੀ ਜਲੰਧਰ ਵਿੱਚ 10 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮੋਤੀ ਨਗਰ ਮਕਸੂਦਾਂ ਦੇ ਰਹਿਣ ਵਾਲੇ ਦੇਵਦੱਤ ਸ਼ਰਮਾ ਦਾ ਪਠਾਨਕੋਟ ਰੋਡ ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਸਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ IMA ਦੇ ਸ਼ਾਹਕੋਟ ਹਸਪਤਾਲ ਭੇਜਿਆ ਗਿਆ ਅਤੇ ਇਸ ਦੌਰਾਨ ਉਸਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਹੈ। ਉਧਰ ਅੰਮ੍ਰਿਤਸਰ ਵਿੱਚ ਅੱਜ ਕੋਰੋਨਾ ਪਾਜ਼ੀਟਿਵ ਦੇ 12 ਨਵੇਂ ਮਾਮਲੇ ਮਿਲੇ ਨੇ। ਇਸ ਨਾਲ ਹੁਣ ਤੱਕ ਮਿਲੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਅੰਮ੍ਰਿਤਸਰ ਵਿੱਚ 527 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 2700 ਤੋਂ ਪਾਰ ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 527, ਉਸ ਤੋਂ ਬਾਅਦ ਜਲੰਧਰ ਵਿੱਚ ਕੋਰੋਨਾ ਪਾਜ਼ੀਟਿਵ ਕੇਸ 319 ਨੇ, ਉਸ ਤੋਂ ਬਾਅਦ ਲੁਧਿਆਣਾ ਦਾ ਨੰਬਰ ਆਉਂਦਾ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ ਸਰਕਾਰੀ ਹੁਕਮਾਂ ਮੁਤਾਬਕ ਅੱਜ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਗਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਸਾਉਣੀ ਦੀ ਇਸ ਫਸਲ ਦੀ ਬਿਜਾਈ ਆਰੰਭ ਦਿੱਤੀ ਹੈ। ਕਿਸਾਨਾਂ ਲਈ ਝੋਨਾ ਲਾਉਣ ਲਈ ਸਭ ਤੋਂ ਵੱਡੀ ਸਮੱਸਿਆ ਇਸ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਹੈ, ਕਿਉਂਕਿ ਦੇਸ਼ ਭਰ ਵਿੱਚ ਕੋਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਦੇ ਚੱਲਦਿਆਂ ਪ੍ਰਵਾਸੀ ਮਜ਼ਦੂਰ ਪੰਜਾਬ ਨਹੀਂ ਪਹੁੰਚ ਸਕੇ, ਜਿਸ ਕਰਕੇ ਕਿਸਾਨ ਸਥਾਨਕ ਮਜ਼ਦੂਰਾਂ ਤੋਂ ਹੀ ਕੰਮ ਲੈ ਰਹੇ ਨੇ। ਉਧਰ ਪੁਲਿਸ ਵੱਲੋਂ ਅੱਜ ਪਿੰਡਾਂ ਦੇ ਖੇਤਾਂ ਵਿੱਚ ਪਹੁੰਚ ਕੇ ਝੋਨਾ ਲਾ ਰਹੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਕੋਰੋਨਾ ਮਹਾਮਾਰੀ ਸੰਬੰਧੀ ਜਾਗਰੂਕ ਕਰਨ ਦੇ ਨਾਲ ਨਾਲ ਸੈਨੇਟਾਈਜ਼ਰ ਕਿੱਟਾਂ ਵੀ ਵੰਡੀਆਂ ਗਈਆਂ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ। ਅਬਰਾਖਾ
ਟੀਕੇ ਗੋਲੀਆਂ ਨਾਲ ਇਲਾਜ ਨਹੀਂ ਜੇ ਹੋਣਾ, ਜਿਹਨੂੰ ਕਹਿੰਦੇ ਨੇ ਇਲਾਜ ਸ਼ਰੇਆਮ ਨਹੀਂ ਓ ਹੋਣਾ। ਮੇਰੀ ਮਾਂ ਦੀ ਸੀ ਮਤ, ਪੁੱਤ ਸੋਚ ਉੱਚੀ ਰੱਖ, ਚੱਲ ਉੱਠ ਛੇਤੀ ਚੱਲ ਸੁਖਮਣੀ ਹੋਮਿਓਪੈਥੀ ਚੱਲ।
ਟ੍ਰਸਟਿਡ ਨੇਮ ਇਨ ਹੋਮਿਓਪੈਥੀ ਸੁਖਮਣੀ ਕਲੀਨਿਕ .com 416-522-7777 ਯਾਨੀ 416-522-7777।
ਗੋਲੀ ਨਿੱਕੀ ਮਿੱਠੀ ਡੱਬੀ ਚ ਗਣੋਈ ਪਈ ਹੈ, ਗੋਲੀ ਨਿੱਕੀ ਮਿੱਠੀ ਡੱਬੀ ਚ ਗਣੋਈ ਪਈ ਹੈ, ਸੁਖਮਣੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ, ਸੁਖਮਣੀ ਹੋਮਿਓਪੈਥੀ ਹੋਈ ਪਈ ਹੈ।
ਵੇ ਭੋਲੇ ਕਿੱਥੇ ਆ?
ਓ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਪ੍ਰਵਾਹ ਖਬਰਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਮੇਰੇ ਨਾਲ ਇਸ ਸਮੇਂ ਸੀਮਾ ਵੈਨਾ ਜੀ ਨੇ, ਉਹਨਾਂ ਦੇ ਨਾਲ ਕੁਝ ਗੱਲਾਂ ਬਾਤਾਂ ਕਰਾਂਗਾ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ। ਉਸ ਤੋਂ ਬਾਅਦ ਇੱਕ ਵਿਸ਼ੇਸ਼ ਇੰਟਰਵਿਊ ਹੋਵੇਗੀ ਮੇਰੀ ਟਿਮ ਉੱਪਲ ਸਾਹਿਬ ਦੇ ਨਾਲ, ਜਿਹੜੀ ਕਿ ਇਸ ਸਮੇਂ ਜੋ ਪਾਰਲੀਮੈਂਟ ਦੇ ਵਿੱਚ ਚੱਲ ਰਿਹਾ ਉਸ ਦੀਆਂ ਕੁਝ ਕਾਰਵਾਈਆਂ ਦੇ ਉੱਤੇ ਗੱਲਬਾਤ ਉਹਨਾਂ ਦੇ ਨਾਲ ਹੋਵੇਗੀ। ਸੀਮਾ ਜੀ, ਸਵਾਗਤ ਹੈ ਪ੍ਰੋਗਰਾਮ ਖਬਰ ਸਾਹਿਬ ਦੇ ਵਿੱਚ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਤੁਹਾਨੂੰ ਵੀ ਔਰ ਸਾਰੇ ਸੁਣਨ ਵਾਲਿਆਂ ਨੂੰ ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ, ਕੀ ਲੇਟੈਸਟ ਇਸ ਸਮੇਂ ਚੱਲ ਰਿਹਾ ਇਮੀਗ੍ਰੇਸ਼ਨ ਦੇ ਸੰਬੰਧ ਵਿੱਚ?
ਲੇਟੈਸਟ ਤਾਂ ਐਜ਼ ਇਟ ਇਜ਼ ਹੀ ਹੈ, ਜੋ ਵੀ ਪਹਿਲੇ ਤੋਂ ਹੈ, ਕਿਉਂਕਿ ਇਹ ਰੀਜ਼ਨ ਇਜ਼ ਕਿ ਹਲੇ ਕੋਈ ਬਹੁਤ ਗ੍ਰੇਟ ਐਕਟੀਵਿਟੀ ਹੈ ਨਹੀਂ, ਰਾਦਰ ਥੋੜ੍ਹੀ ਜਿਹੀ ਇਮੀਗ੍ਰੇਸ਼ਨ ਦੇ ਪਾਰਟ 'ਤੇ ਜਿਹੜੀ ਪ੍ਰੋਸੈਸਿੰਗ ਹੈ ਥੋੜ੍ਹੀ ਸਲੋਅ ਹੋਈ ਹੋਈ ਹੈ ਇਸ ਟਾਈਮ। ਰੀਜ਼ਨ ਇਜ਼ ਕਿ ਹਲੇ ਵੀ ਲੋਕ ਪੀਪਲ ਆਰ ਵਰਕਿੰਗ ਫਰੋਮ ਹੋਮ, ਕੋਈ ਉਹਨਾਂ ਦੀ ਜਦੋਂ ਤੁਸੀਂ ਉਹਨਾਂ ਨੂੰ ਇਨਕੁਆਇਰੀ ਵੀ ਕਰੋ ਤੇ ਉਹੀ ਕਹਿੰਦੇ ਕਿ ਐਸੈਂਸ਼ੀਅਲ ਸਰਵਿਸਿਜ਼ ਤੇ ਉਹ ਕੰਮ ਕਰ ਰਹੇ ਆ, ਹਰ ਕੰਮ ਹਰ ਕੇਸ ਦੇ ਉੱਪਰ ਹਲੇ ਇਸ ਟਾਈਮ ਕੰਮ ਇੰਨੀ ਐਕਟਿਵਲੀ ਨਹੀਂ ਹੋ ਰਿਹਾ, ਸੋ ਇਸ ਕਰਕੇ ਉਹ ਥੋੜੀ ਜਿਹੀ ਜਿਹੜੀ ਡਿਲੇ ਹੈ ਲੋਕਾਂ ਨੂੰ ਕਾਫੀ ਬੋਦਰ ਕਰ ਰਿਹਾ, ਸਪੈਸ਼ਲੀ ਜਿਹੜੇ ਸਪਾਊਸਿਸ ਹੈ ਜਿਹਨਾਂ ਦੀਆਂ ਉਸ ਤਰ੍ਹਾਂ ਦੀਆਂ ਫੈਮਿਲੀ ਐਪਲੀਕੇਸ਼ਨਸ ਹੈ, ਉਹਦੇ ਵਾਸਤੇ ਕਾਫੀ ਬੋਦਰ ਕਰ ਰਿਹਾ ਲੋਕਾਂ ਨੂੰ। ਪਰ ਐਟ ਦ ਸੇਮ ਟਾਈਮ ਇੱਕ ਬਹੁਤ ਇੰਟਰਸਟਿੰਗ ਗੱਲ ਇਹ ਹੋ ਰਹੀ ਹੈ ਕਿ ਜਿਹਨਾਂ ਲੋਕਾਂ ਦੀ ਸਾਰੀ ਐਪਲੀਕੇਸ਼ਨ ਫਾਈਨਲ ਹੋ ਚੁੱਕੀ, ਸਭ ਕੁਛ ਹੋ ਚੁੱਕਿਆ, ਯੂ ਨੋ ਇੱਕ ਪ੍ਰੋਸੈਸ ਸੀਗਾ ਕਿ ਤੁਸੀਂ ਉਹ ਪਾਸਪੋਰਟ ਮੰਗਵਾਉਂਦੇ ਸੀ, ਸਟੈਂਪ ਕਰਦੇ ਸੀ, ਸਟੈਂਪ ਕਰਕੇ ਫਿਰ ਤੁਹਾਨੂੰ ਬਾਰਡਰ ਤੇ ਜਾਂ ਕਿਸੇ ਵੀ ਆਫਿਸਰ ਦੇ ਨਾਲ ਸਾਹਮਣੇ ਆਮਣੇ ਜਾ ਕੇ ਫਿਰ ਤੁਹਾਡੀ ਲੈਂਡਿੰਗ ਹੁੰਦੀ ਸੀਗੀ। ਹੁਣ ਉਸ ਪ੍ਰੋਸੈਸ ਨੂੰ ਥੋੜ੍ਹੀ ਦੇਰ ਤੋਂ ਬੰਦ ਕੀਤਾ ਹੋਇਆ ਔਰ ਇੰਟਰਸਟਿੰਗਲੀ ਲੋਕਾਂ ਨੂੰ ਲੈਂਡਿੰਗ ਜਿਹੜੀ ਹੈ ਉਹ ਬਾਏ ਈਮੇਲ ਹੀ ਮਿਲੀ ਜਾ ਰਹੀ ਹੈ ਕਿ ਈਮੇਲ ਦੇ ਥਰੂ ਹੀ ਉਹ ਕਹਿ ਦਿੱਤੇ ਕਿ ਹੁਣ ਤੁਸੀਂ ਪਰਮਾਨੈਂਟ ਰੈਜੀਡੈਂਟ ਹੋ, ਤੁਸੀਂ ਆਪਣੇ PR ਕਾਰਡ ਵਾਸਤੇ ਅਪਲਾਈ ਕਰ ਦਿਓ। ਸੋ ਦੈਟਸ ਵੈਰੀ ਵੈਰੀ ਇੰਟਰਸਟਿੰਗ ਔਰ ਥੋੜ੍ਹੀ ਰਿਲੀਫ ਜ਼ਰੂਰ ਹੈਗਾ ਉਹਦੇ ਨਾਲ, ਕਿਉਂਕਿ ਸਾਰੇ ਬਾਰਡਰਸ ਬੰਦ ਹੈ, ਸਾਰੇ ਜਿਹੜੇ ਆਫਿਸਿਸ ਬੰਦ ਹੈ, ਲੋਕਾਂ ਨੂੰ ਲੈਂਡਿੰਗ ਨੀ ਮਿਲ ਰਹੀ ਸੀਗੀ, ਇਸ ਕਰਕੇ ਉਹ ਕਈਆਂ ਦੇ ਐਕਸਪਾਇਰ ਵੀ ਹੋ ਰਹੇ ਸੀਗੇ ਜਿਹੜੇ ਇੱਥੇ ਹੀ ਹੈਗੇ ਆ ਕੈਨੇਡਾ ਦੇ ਅੰਦਰ ਹੈਗੇ, ਉਹਨਾਂ ਦੇ ਜਿਹੜੀ ਇਮੀਗ੍ਰੈਂਟ ਵੀਜ਼ਾ ਵੀ ਐਕਸਪਾਇਰ ਹੋ ਰਿਹਾ ਸੀਗਾ। ਸੋ ਉਹਨਾਂ ਵਾਸਤੇ ਇਹ ਕਾਫੀ ਜ਼ਿਆਦਾ ਰਿਲੀਫ ਵਾਲੀ ਗੱਲ ਹੈਗੀ ਹੈ। ਪਰ ਇਸੀ ਕਰਕੇ ਮੈਂ ਹਮੇਸ਼ਾ ਕਹਿੰਦੀ ਹਾਂ ਜਗਦੀਸ਼ ਜੀ, ਕਦੀ ਨਾ ਡਿਸਅਪੁਆਇੰਟ ਨਹੀਂ ਹੋਣਾ ਚਾਹੀਦਾ ਕਿਸੇ ਗੱਲ ਤੋਂ, ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹਦੀ ਇੱਕ ਸਿਲਵਰ ਲਾਈਨਿੰਗ ਜ਼ਰੂਰ ਖੜੀ ਹੁੰਦੀ ਹੈ। ਔਰ ਇਸ ਟਾਈਮ ਜਿਹੜੇ ਸਾਡੇ ਬੱਚੇ ਆਏ ਹੋਏ ਆ ਇੱਥੇ, ਉਹਨਾਂ ਲਈ ਵੀ ਬੜੀ ਜ਼ਬਰਦਸਤ ਸਿਲਵਰ ਲਾਈਨਿੰਗ ਜਿਹੜੀ ਹੈ ਖੜੀ ਹੈ, ਡਰਾਅ ਥੱਲੇ ਤੋਂ ਥੱਲੇ ਆਈ ਜਾ ਰਿਹਾ ਔਰ ਬੜੀ ਜ਼ਬਰਦਸਤ ਪ੍ਰੈਡਿਕਸ਼ਨ ਹੈ ਕਿ ਜੂਨ ਦੇ ਵਿੱਚ ਕਾਫੀ ਮੇਜਰ ਚੇਂਜਸ ਜਿਹੜੇ ਉਸ ਗੱਲ ਦੇ ਵਿੱਚ ਵੀ ਆਉਣਗੇ, ਕਿਉਂਕਿ ਉਹਨਾਂ ਨੂੰ ਇਹ ਇਮੀਗ੍ਰੇਸ਼ਨ ਨੂੰ ਵੀ ਬੜੀ ਦੇਰ ਤੋਂ ਇਹ ਗੱਲ ਬਾਦਰ ਕਰ ਰਹੀ ਸੀ ਕਿ ਇਹਨਾਂ ਬੱਚਿਆਂ ਨੂੰ ਕਿਸ ਤਰੀਕੇ ਨਾਲ ਐਡਜਸਟ ਕੀਤਾ ਜਾਵੇ। ਸੋ ਹੁਣ ਡਰਾਅ ਥੱਲੇ ਆ ਰਿਹਾ, ਸੋ ਆਇਲਸ ਦੇ ਵੀ ਜਿਹੜੇ ਸੈਂਟਰ ਹੈ ਉਹ ਹੁਣ ਖੁੱਲਣ ਦੀ ਉਮੀਦ ਹੈਗੀ ਹੈ ਕਿ ਜਿਹੜੇ ਸੈਕਿੰਡ ਫੇਜ਼ ਦੇ ਵਿੱਚ ਜੇ ਸਭ ਕੁਝ ਕੰਟਰੋਲ 'ਚ ਰਿਹਾ ਤਾਂ ਉਹ ਆਇਲਸ ਦੇ ਸੈਂਟਰਸ ਖੋਲ੍ਹਣਗੇ, ਪਰ ਜਿਨ੍ਹਾਂ ਬੱਚਿਆਂ ਕੋਲ ਆਲਰੇਡੀ ਆਇਲਸ ਦੇ ਰਿਜ਼ਲਟਸ ਹੈਗੇ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਟਾਈਮ ਹੈ ਕਿ ਹੋ ਸਕਦਾ ਅਗਰ ਡਰਾਅ ਹੋਰ ਥੱਲੇ ਆ ਗਿਆ ਤਾਂ ਬਹੁਤ ਬੱਚੇ ਜਿਹੜੇ ਦੋ ਦੋ ਤਿੰਨ ਤਿੰਨ ਸਾਲ ਦਾ ਐਕਸਪੀਰੀਅੰਸ ਕਰਕੇ ਹਟੇ ਕਰ ਚੁੱਕੇ ਆ ਔਰ ਇੰਡੀਆ ਤੋਂ ਗ੍ਰੇਡ 12 ਵੀ ਸੀਗੇ ਪਰ ਉਹਨਾਂ ਦੀ ਇੰਗਲਿਸ਼ ਅੱਛੀ ਹੈ ਇੱਥੇ ਅਤੇ ਉਹਨਾਂ ਦੇ ਕੋਲ 440 ਦੇ ਕਰੀਬ ਉਹਨਾਂ ਦੇ ਨੰਬਰ ਬਣ ਹੀ ਜਾਂਦੇ ਆ। ਸੋ ਆਈ ਐਮ ਵੈਰੀ ਪੋਜ਼ੀਟਿਵ ਕਿ ਔਰ ਮੈਂ ਇੱਕ ਸੁਜੈਸ਼ਨ ਜ਼ਰੂਰ ਦੇਣੀ ਚਾਹੂੰਗੀ ਕਿ ਤੁਸੀਂ ਅਨਪ੍ਰੋਫੈਸ਼ਨਲ ਕੰਮ ਨਾ ਕਰੋ ਇਸ ਸਟੇਜ 'ਤੇ, ਯੂ ਮਸਟ ਟੇਕ ਪ੍ਰੋਫੈਸ਼ਨਲ ਐਡਵਾਈਸ। ਤੁਸੀਂ ਤੁਹਾਡਾ ਅਗਰ ਐਕਸਪ੍ਰੈਸਟਰੀ 'ਚ ਪ੍ਰੋਫਾਈਲ ਪਿਆ ਵੀ ਹੋਇਆ ਔਰ ਅਗਰ ਤੁਹਾਨੂੰ ਬੋਦਰ ਕਰਦੀ ਗੱਲ ਕਿ ਹਾਂ ਪਤਾ ਨਹੀਂ ਉਹ ਠੀਕ ਪਾਇਆ ਕਿ ਨਹੀਂ ਪਾਇਆ, ਤੁਸੀਂ ਜ਼ਰੂਰ ਇੱਕ ਵਾਰੀ ਸਾਡੇ ਨਾਲ ਆ ਕੇ ਸਲਾਹ ਕਰੋ ਤਾਂ ਸਾਰਾ ਪ੍ਰੋਫਾਈਲ ਦੁਬਾਰਾ ਪਾ ਕੇ ਤੁਹਾਨੂੰ ਸਾਰੀ ਪ੍ਰੋਪਰ ਇਨਫੋਰਮੇਸ਼ਨ ਦੇ ਨਾਲ ਜਿਹੜਾ ਹੈ ਅਸੀਂ ਤੁਹਾਡਾ ਪ੍ਰੋਫਾਈਲ ਪਾ ਦਿੰਦੇ ਹਾਂ। ਔਰ ਮੈਂ ਬਹੁਤ ਕੰਮ ਕੀਤਾ ਜਗਦੀਸ਼ ਜੀ, ਅਸੀਂ ਸੋਚਦੇ ਸੀ ਕਿ ਅਸੀਂ ਕੰਮ ਕਰਦੇ ਨਹੀਂ ਪਏ ਤਾਂ, ਪਰ ਜਦੋਂ ਤੱਕ ਇਹ ਆਫਿਸਿਸ ਕਲੋਜ਼ ਕੀਤੇ ਹੈ ਔਨਲਾਈਨ ਈਮੇਲ ਦੇ ਥਰੂ ਹੀ ਮੈਂ ਬਹੁਤ ਜ਼ਿਆਦਾ ਕੰਮ ਕੀਤਾ ਕਿਉਂਕਿ ਐਵਰੀ ਡੇ ਵੀ ਆਰ ਵੈਰੀ ਬਿਜ਼ੀ, ਲੜਕੀਆਂ ਵੀ ਕੰਮ ਕਰਦੀਆਂ, ਵੀ ਆਰ ਨੋਟ ਗਿਵਿੰਗ ਐਨੀ ਅਪੁਆਇੰਟਮੈਂਟਸ, ਅਸੀਂ ਹਲੇ ਇਕੁਇਪਮੈਂਟ ਪੂਰਾ ਨਹੀਂ ਲਿਆ ਹੋਇਆ, ਬਟ ਆਨਲਾਈਨ ਸਾਡਾ ਕੰਮ ਪੂਰਾ ਚੱਲੀ ਜਾ ਰਿਹਾ। ਕਿਸੇ ਨੇ ਵਿਜ਼ਟਰ ਵੀਜ਼ਾ ਐਕਸਟੈਂਡ ਕਰਵਾਉਣਾ, ਸਟੱਡੀ ਪਰਮਿਟ ਐਕਸਟੈਂਡ ਕਰਵਾਉਣਾ, ਵਰਕ ਪਰਮਿਟ ਵੀ ਐਕਸਟੈਂਡ ਕਰਵਾਉਣਾ, ਤਾਂ ਇਹ ਬਹੁਤ ਅੱਛੀ ਓਪਰਚੁਨਿਟੀ ਹੈ। ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਈਮੇਲ ਦੇ ਥਰੂ, ਫੋਨ ਦੇ ਥਰੂ, ਵਿਲ ਡੈਫੀਨੇਟਲੀ ਗਿਵ ਯੂ ਪ੍ਰੋਪਰ ਸਰਵਿਸ ਜਿਹੜੀ ਹੈਗੀ ਪ੍ਰੋਫੈਸ਼ਨਲ ਸਰਵਿਸ। ਸੋ ਕਿਸੇ ਨੇ ਵੀ ਇਮੀਗ੍ਰੇਸ਼ਨ ਦੀ ਕਿਸੇ ਮੈਟਰ 'ਤੇ ਮੇਰੇ ਨਾਲ ਗੱਲ ਕਰਨੀ ਹੈ ਤਾਂ 905-452-000 'ਤੇ ਮੈਨੂੰ ਫੋਨ ਕਰ ਸਕਦੇ ਹੈ ਜਾਂ macroglobal@rogers.com ਤੇ ਮੈਨੂੰ ਈਮੇਲ ਕਰੋ, macroglobal@rogers.com ਤੇ।
ਥੈਂਕ ਯੂ ਸੋ ਮਚ ਸੀਮਾ ਜੀ, ਧੰਨਵਾਦ। ਕੁਛ ਹੋਰ ਕਹਿਣਾ ਚਾਹੋ?
ਬਸ ਇਹੀ ਕਿ ਹੁਣ ਮੈਨੂੰ ਪਤਾ ਲੋਕਾਂ ਨੂੰ ਇਹ ਬੋਦਰ ਕਰ ਰਿਹਾ ਕਿ ਪੇਰੈਂਟਸ ਨੂੰ ਬੁਲਾਉਣਾ, ਤਾਂ ਹਲੇ ਮੈਂ ਹਮੇਸ਼ਾ ਔਰ ਬੱਚੇ ਵੀ ਜਿਹੜੇ ਆਪਣੇ ਸਪਾਊਸਿਸ ਨੂੰ ਬੁਲਾਉਣਾ ਚਾਹੁੰਦੇ ਆ, ਮੈਂ ਉਹਨਾਂ ਨੂੰ ਹਮੇਸ਼ਾ ਇਹ ਕਹਿੰਦੀ ਹਾਂ ਕਿ ਹਲੇ ਥੋੜ੍ਹਾ ਜਿਹਾ ਵੇਟ ਕਰ ਲਓ, ਜਦੋਂ ਚੀਜ਼ਾਂ ਕਲੀਅਰ ਹੋਣਗੀਆਂ ਤੁਸੀਂ ਜਿਹੜਾ ਹੈਗਾ ਤੁਸੀਂ ਯੂ ਹੈਵ ਅ ਰਾਈਟ, ਯੂ ਕੈਨ ਡੈਫੀਨੇਟਲੀ ਸਪੋਂਸਰ ਦੈਮ, ਤੁਸੀਂ ਹੁਣ ਵੀ ਕਰ ਸਕਦੇ ਹੋ, ਪਰ ਹੁਣ ਮੈਨੂੰ ਮੇਰਾ ਜੋ ਪਰਸਨਲ ਐਕਸਪੀਰੀਅੰਸ ਹੋ ਰਿਹਾ, ਮੈਂ ਆਮ ਨੋਟ ਬੋਦਰਡ ਅਬਾਊਟ ਬਟ ਅਦਰ ਪੀਪਲ, ਕਿ ਹੁਣ ਇਸ ਟਾਈਮ ਕੋਈ ਇੰਡੀਆ ਤੋਂ ਅਗਰ ਕਿਸੇ ਨੂੰ ਟੈਂਪਰੇਰੀ ਵੀਜ਼ਾ ਚਾਹੀਦਾ ਹੈ ਸਿਵਾਏ ਸਟੂਡੈਂਟ ਵੀਜ਼ਾ ਦੇ, ਕੋਈ ਐਪਲੀਕੇਸ਼ਨ ਕਰਨ ਦਾ ਫਾਇਦਾ ਨਹੀਂ ਹੈ, ਤਾਂ ਤੁਸੀਂ ਹਲੇ ਥੋੜ੍ਹਾ ਜਿਹਾ ਇਹਨੂੰ ਐਟਮੋਸਫੇਅਰ ਨੂੰ ਕਲੀਅਰ ਹੋਣ ਦੀ ਵੇਟ ਕਰ ਲਓ, ਦੈਨ ਵੀ ਕੈਨ ਹੈਲਪ ਯੂ ਐਨੀ ਟਾਈਮ।
905-452-0000 ਇਹਨਾਂ ਨੰਬਰ ਹੈ, 905-452-0000। ਥੈਂਕ ਯੂ ਸੀਮਾ ਜੀ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਨੈਕਸਟ ਵੀਕ ਫੇਰ ਮਿਲਾਂਗੇ।
ਧੰਨਵਾਦ।
ਥੈਂਕ ਯੂ।
ਪ੍ਰੋਗਰਾਮ ਖਬਰਸਾਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਇਸ ਸਮੇਂ ਟਿਮ ਉੱਪਲ ਸਾਹਿਬ ਨੇ, ਜਿਹੜੇ ਕਿ ਇਸ ਸਮੇਂ ਪਾਰਲੀਮੈਂਟ ਦੇ ਵਿੱਚ ਸ਼ੈਰੋ ਮਿਨਿਸਟਰ ਆਫ ਟ੍ਰੈਜਰ ਬੋਰਡ ਨੇ, ਔਰ ਕੱਲ ਪੀਅਰ ਪਾਲੀਵਰ ਅਤੇ ਟਿਮ ਉੱਪਲ ਵੱਲੋਂ ਇੱਕ ਸਾਂਝੇ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਗਈ। ਉਹਦੇ ਵਿੱਚ ਕਾਫੀ ਖੁਲਾਸੇ ਇਹਨਾਂ ਵੱਲੋਂ ਕੀਤੇ ਗਏ ਅਤੇ ਪੀਅਰ ਪਾਲੀਵਰ ਵੱਲੋਂ ਇੱਕ ਸਟੈਂਡਿੰਗ ਕਮੇਟੀ ਦੇ ਸਾਹਮਣੇ ਮੰਗ ਰੱਖੀ ਗਈ ਸੀ ਕਿ ਸਾਰਾ ਕੁਝ ਪ੍ਰੋਪਰਲੀ ਆਡਿਟ ਹੋਣਾ ਚਾਹੀਦਾ, ਜਿੰਨੇ ਪੈਸੇ ਹੁਣ ਤੱਕ ਸਾਡੀ ਸਰਕਾਰ ਵੱਲੋਂ ਖਰਚੇ ਗਏ ਨੇ ਜਾਂ ਕਹਿ ਲਓ ਕਿ ਵੰਡੇ ਗਏ ਨੇ। ਇਸ ਦੇ ਉੱਤੇ ਸਟੈਂਡਿੰਗ ਕਮੇਟੀ ਦੇ ਸਾਰੇ ਮੈਂਬਰਾਂ ਵੱਲੋਂ ਇੱਕ ਯੂਨੈਨੀਮਸ ਸਹਿਮਤੀ ਦੇ ਨਾਲ ਇਸ ਮਤੇ ਨੂੰ ਪਾਸ ਕੀਤਾ ਗਿਆ। ਇਸ ਸੰਬੰਧ ਵਿੱਚ ਗੱਲਬਾਤ ਕਰਾਂਗੇ ਕਿ ਟਿਮ ਉੱਪਲ ਸਾਹਿਬ ਅਤੇ ਨਾਲ ਦੀ ਨਾਲ ਪੀਅਰ ਪਾਲੀਵਰ, ਇਹ ਦੋਨੋਂ ਹੀ ਬੜੇ ਵੋਕਲ ਨੇ ਇਹਨਾਂ ਇਸ਼ੂਜ਼ ਦੇ ਉੱਤੇ, ਜਿਹੜੇ ਪੈਸੇ ਇਸ ਸਮੇਂ ਸਰਕਾਰ ਵੱਲੋਂ ਖਰਚੇ ਜਾ ਰਹੇ ਨੇ, ਜਿਹੜੇ ਪ੍ਰੋਜੈਕਟ ਇਸ ਸਮੇਂ ਸਰਕਾਰ ਵੱਲੋਂ ਵਿਢੇ ਹੋਏ ਨੇ, ਅਤੇ ਨਾਲ ਦੀ ਨਾਲ ਇਹ ਪਤਾ ਲਾਉਣ ਲਈ ਸਰਕਾਰ ਤੋਂ ਕਿ ਇਸ ਸਮੇਂ ਸਰਕਾਰ ਦੇਸ਼ ਦੇ ਸਿਰ ਕਿੰਨਾ ਕਰਜ਼ਾ ਜਿਹੜਾ ਉਹ ਹੋ ਚੁੱਕਿਆ, ਕਿੰਨੇ ਡੈਟ ਦੇ ਵਿੱਚ ਹੈ ਅਤੇ ਇਹ ਕਿਸ ਰੇਸ਼ੋ ਦੇ ਵਿੱਚ ਵਧੇਗਾ। ਅੱਜ ਇਹਨਾਂ ਦੀ ਜ਼ਬਾਨੀ ਥੋੜ੍ਹਾ ਜਿਹਾ ਸੁਣਾਂਗੇ ਇਸ ਸੂਰਤ ਹਾਲ ਕਿ ਇਸ ਸਮੇਂ ਸਾਡੇ ਦੇਸ਼ ਕੈਨੇਡਾ ਦਾ ਆਰਥਿਕ ਤੌਰ ਦੇ ਉੱਤੇ ਕੀ ਹਾਲ ਹੈ। ਉੱਪਲ ਸਾਹਿਬ, ਸਵਾਗਤ ਹੈ ਪ੍ਰੋਗਰਾਮ ਖੌਰਸਾਰ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ, ਸ਼ੋਭਾ ਜੀ, ਥੈਂਕ ਯੂ ਵੈਰੀ ਮੱਚ
ਜੀ। ਔਰ ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ, ਕੱਲ੍ਹ ਜਿਹੜਾ ਪੀਅਰ ਪਾਲੀਵਰ ਵੱਲੋਂ ਮੋਸ਼ਨ ਲਿਆਂਦਾ ਗਿਆ ਸੀ, ਸਟੈਂਡਿੰਗ ਕਮੇਟੀ ਨੇ ਇਸ ਨੂੰ ਸਰਬਸੰਮਤੀ ਦੇ ਨਾਲ ਪਾਸ ਕੀਤਾ, ਅਤੇ ਕੀ ਜ਼ਰੂਰਤ ਸੀ ਇਸ ਮੋਸ਼ਨ ਦੀ?
ਅਸੀਂ ਜੀ ਮੋਸ਼ਨ ਪ੍ਰੈਜੈਂਟ ਕੀਤਾ ਸੀਗਾ ਵੀ ਜਿਹੜੇ ਆਡੀਟਰ ਜਨਰਲ ਦਾ ਆਫਿਸ ਆ ਵੀ ਉਸ ਨੂੰ ਪ੍ਰੋਪਰਲੀ ਫੰਡਿੰਗ ਦਿੱਤੀ ਜਾਣੀ ਚਾਹੀਦੀ ਆ ਵੀ ਉਹ ਜਿੰਨੇ ਵੀ ਫੁੱਲੀ ਆਡਿਟ ਕਰ ਸਕਣ, ਜਿੰਨੇ ਵੀ ਪ੍ਰੋਗਰਾਮਸ ਹੁਣ ਉਹਨਾਂ ਨੇ ਸ਼ੁਰੂ ਕੀਤੇ ਆ, ਐਂਡ ਆਲਸੋ ਹੋਰ ਵੀ ਕਈ ਪ੍ਰੋਗਰਾਮਸ ਨੇ, ਹੋਰ ਬਹੁਤ ਡਿਪਾਰਟਮੈਂਟਸ ਨੇ ਜਿਹੜੇ ਇੰਨਾ ਬਹੁਤ ਜ਼ਿਆਦਾ ਪੈਸੇ ਖਰਚ ਰਹੇ ਨੇ. ਠੀਕ, ਆਪਾਂ ਨੂੰ ਲੱਗਦਾ ਵੀ ਇਹ ਪੈਸੇ ਖਰਚਣ ਦੀ ਲੋੜ ਆ, ਹੁਣ ਟਾਈਮ ਆ ਖਰਚਣ ਨੂੰ, ਦੈਟਸ ਫਾਈਨ, ਪਰ ਆਪਾਂ ਨੂੰ ਫਿਰ ਵੀ ਐਜ਼ ਐਨ ਆਡਿਟ ਕਰਨਾ ਚਾਹੀਦਾ ਵੀ ਉਹ ਪੈਸੇ ਸਹੀ ਲੱਗੇ ਨੇ, ਉਹਨਾਂ ਦੇ ਜਿਹੜੇ ਵੈਲਿਊ ਆ ਪੂਰੀ ਵੈਲਿਊ ਆਈ ਆ ਕਿ ਨਹੀਂ, ਕਿਉਂਕਿ ਪੈਸੇ ਹੈ ਤਾਂ ਕੈਨੇਡੀਅਨਸ ਦੇ ਆ, ਰਾਈਟ, ਟੈਕਸ ਪੇਅਰ ਡਾਲਰਸ ਦੇ ਪੈਸੇ ਨੇ, ਤੇ ਉਹਨਾਂ ਲਈ ਆਡਿਟ ਹੋਣਾ ਚਾਹੀਦਾ. ਦਿਸ ਆਡਿਟ ਜਿਹੜੇ ਆਫਿਸ ਆ, ਇਟਸ ਬੀਨ ਸੈਟ ਅਪ ਟੂ ਆਡਿਟ ਆਲ ਫੰਡਿੰਗ, ਜਿਹੜੇ ਮੇਨ ਫੰਡਿੰਗ ਫੋਰ ਗਵਰਨਮੈਂਟ ਆਫ ਕੈਨੇਡਾ, ਤੇ ਉਹ ਜਿਹੜੇ ਆਡਿਟ ਆਫਿਸ ਨੇ ਦੇ ਰਿਪੋਰਟ ਟੂ ਪਾਰਲੀਮੈਂਟ, ਸੋ ਗਵਰਨਮੈਂਟ ਨੂੰ ਨਹੀਂ ਰਿਪੋਰਟ ਕਰਦੇ, ਪਾਰਲੀਮੈਂਟ ਨੂੰ ਰਿਪੋਰਟ ਕਰਦੇ, ਸੋ ਕਹਿ ਲਓ ਵੀ ਇੰਡੀਪੈਂਡੈਂਟ ਬਾਡੀ ਆ, ਤੇ ਉਹ ਆਫਿਸ ਨੂੰ ਫੋਰ ਦਾ ਲਾਸਟ ਲੀਸਟ 3 to 4 years ਉਸ ਆਫਿਸ ਨੂੰ ਫੰਡਿੰਗ ਘੱਟ ਮਿਲ ਰਹੀ ਆ. ਉਹ ਫੰਡਿੰਗ ਘੱਟ ਹੋਣ ਦੇਣ ਕਰਕੇ ਉਹ ਆਡਿਟਰ ਜਨਰਲ ਆਪ ਵੀ ਕਹਿੰਦੇ ਆ, ਕਹਿੰਦੇ ਸਾਤੋਂ ਓਨੇ ਆਡਿਟ ਨਹੀਂ ਹੋ ਰਹੇ ਜਿੰਨੇ ਹੋਣੇ ਚਾਹੀਦੇ ਆ. ਸੋ ਇਹ ਜਿਹੜੇ ਕੋਵਿਡ ਸਪੈਂਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਸਾਨੂੰ $11 billion ਹੋਰ ਚਾਹੀਦਾ ਵੀ ਅਸੀਂ ਪ੍ਰੋਪਰਲੀ ਆਡਿਟ ਕਰ ਲਈਏ. ਹੁਣ ਉਸ ਦੇ ਨਾਲ ਸਪੈਂਡਿੰਗ ਕਿੰਨੀ ਜ਼ਿਆਦਾ ਵੱਧ ਗਈ, ਸੋ ਇਸ਼ੂ ਇਜ਼ ਵੀ ਹੁਣ ਸਪੈਂਡਿੰਗ ਬਹੁਤ ਜ਼ਿਆਦਾ ਵੱਧ ਗਈ ਪਰ ਆਡਿਟ ਵਾਸਤੇ ਪੈਸੇ ਘੱਟ ਗਏ, ਸੋ ਆਡਿਟ ਘੱਟ ਹੋ ਰਹੇ ਨੇ. ਇਫ ਐਨੀ ਕੰਪਨੀ ਦੇ ਵਿੱਚ ਵੀ ਜੇ ਆਪਾਂ ਸਪੈਂਡਿੰਗ ਜ਼ਿਆਦਾ ਕਰਾਂਗੇ ਆਪਣੇ ਆਡਿਟ ਵੱਧਦੇ ਨੇ, ਬਿਕਾਜ਼ ਟੂ ਮੇਕ ਸ਼ੋਰ ਸਪੈਂਡਿੰਗ ਸਹੀ ਆ. ਇਸ ਗਵਰਨਮੈਂਟ ਨੇ ਕੀ ਕੀਤਾ, ਸਪੈਂਡਿੰਗ ਵਧਾ ਤੀ ਪਰ ਆਡਿਟ ਘਟਾ ਤੇ.
ਸੋ ਕਹਿਣ ਦਾ ਭਾਵ ਇਹ ਹੈ, ਜੇ ਇਸ ਨੂੰ ਹੋਰ ਸਿੰਪਲੀਫਾਈਡ ਕਰਦਾ, ਕਿ ਹੋਰ ਬਹੁਤ ਸਾਰੇ ਪਾਸੇ ਉੱਤੇ ਬਹੁਤ ਵੱਡੇ ਖਰਚੇ ਸਰਕਾਰ ਵੱਲੋਂ ਕੀਤੇ ਗਏ ਨੇ, ਪਰ ਉਹਨਾਂ ਖਰਚਿਆਂ ਨੂੰ ਪ੍ਰੋਪਰ ਆਡਿਟ ਕਰਕੇ ਅਤੇ ਉਹਨਾਂ ਦੀ ਰਿਪੋਰਟ ਪੇਸ਼ ਕਰਨ ਦੇ ਲਈ ਜਿਹੜੇ ਆਡੀਟਰਸ ਨੇ ਉਹਨਾਂ ਦੀ ਫੰਡਿੰਗ ਘੱਟ ਰਹਿ ਗਈ ਹੈ, ਉਹਨਾਂ ਦੀ ਪ੍ਰੋਪਰ ਫੰਡਿੰਗ ਨਹੀਂ ਹੈ ਕਿ ਉਹ ਆਡਿਟ ਹੀ ਨਹੀਂ ਕਰ ਪਾ ਰਹੇ ਸਾਰੇ ਪ੍ਰੋਗਰਾਮ ਨੂੰ.
ਜਿਹੜੇ ਨਵੇਂ ਆਡੀਟਰ ਆ ਰਹੇ ਨੇ ਹੁਣ ਕੇਰਨ ਹੋਗਨ, ਉਹਨਾਂ ਨੂੰ ਮੈਂ ਕਮੇਟੀ ਦੇ ਵਿੱਚ ਵੀ ਪੁੱਛਿਆ ਸੀਗਾ ਵੀ ਤੁਸੀਂ ਇਸ ਵੇਲੇ ਕਿੰਨਾ ਕੁ ਵਧੀਆ ਤੁਸੀਂ ਆਡਿਟ ਕਰ ਸਕਦੇ ਹੋ, ਪ੍ਰੋਪਰਲੀ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ. ਉਹ ਕਹਿੰਦੇ ਵੀ ਜੇ ਸਾਡੀ ਫੰਡਿੰਗ ਨਹੀਂ ਵਧਾਉਂਦੇ ਅਸੀਂ ਪ੍ਰੋਪਰਲੀ ਆਡਿਟ ਨਹੀਂ ਕਰ ਸਕਦੇ, ਵੀ ਕੁਛ ਪ੍ਰੋਗਰਾਮ ਸਾਤੋਂ ਆਡਿਟ ਕਰਨੀ ਹੋਣੇ. ਫੋਰ ਐਗਜ਼ਾਮਪਲ, ਜਿਹੜਾ ਇਨਫਰਾਸਟ੍ਰਕਚਰ ਪ੍ਰੋਗਰਾਮ ਇਹਨਾਂ ਨੇ ਬੜਾ ਬਹੁਤ ਵੱਡਾ ਪ੍ਰੋਜੈਕਟ ਸ਼ੁਰੂ ਕੀਤੇ ਸੀਗੇ, ਥਾਊਸੈਂਡ ਪ੍ਰੋਜੈਕਟ ਅਕ੍ਰੋਸ ਦਾ ਕੰਟਰੀ, ਇਹ ਕਹਿੰਦੇ ਵੀ ਅਸੀਂ 50,000 ਪ੍ਰੋਜੈਕਟ ਸ਼ੁਰੂ ਕਰਤੇ ਰਾਈਟ ਅਕ੍ਰੋਸ.
50,000 ਪ੍ਰੋਜੈਕਟ ਇਨਫਰਾਸਟ੍ਰਕਚਰ ਦੇ ਰਾਈਟ ਅਕ੍ਰੋਸ ਕੋਸਟ ਟੂ ਕੋਸਟ ਆ ਜਿਹੜੇ ਉਹ ਸ਼ੁਰੂ ਕੀਤੇ ਜੀ.
ਹਾਂਜੀ, ਸ਼ੁਰੂ ਕੀਤੇ ਆ ਉਹਨਾਂ ਦਾ. ਅਸੀਂ ਕਿਹਾ ਸੀ ਚਲ ਠੀਕ ਆ ਤੁਸੀਂ ਸ਼ੁਰੂ ਕਰਤੇ, ਦੈਟਸ ਵੈਰੀ ਨਾਈਸ, ਵੀ ਉਹਨਾਂ ਦੀ ਸਾਨੂੰ ਲਿਸਟ ਦੇ ਦਿਓ ਵੀ ਕਿਹੜੇ ਕਿਹੜੇ ਪ੍ਰੋਜੈਕਟ ਸ਼ੁਰੂ ਹੋਏ ਆ, ਕਿੰਨੀ ਜੋਬਸ ਕ੍ਰੀਏਟ ਹੋਈਆਂ, ਕੀ ਉਹਨਾਂ ਦਾ ਫਾਇਦਾ ਹੋ ਰਿਹਾ, ਇਹਨਾਂ ਤੋਂ ਉਹ ਲਿਸਟ ਨਹੀਂ ਕ੍ਰੀਏਟ ਹੋਈ. ਸੋ ਇਹ ਕਹਿੰਦੇ
ਜਿਹੜੇ 50,000 ਕੋਸਟ ਟੂ ਕੋਸਟ ਪ੍ਰੋਜੈਕਟ ਸਾਡੀ ਲਿਬਰਲ ਸਰਕਾਰ ਨੇ ਅਨਾਊਂਸ ਕੀਤੇ ਨੇ, ਉਹਨਾਂ ਦੇ ਲਿਸਟ ਦੇ ਵਿੱਚ ਪੂਰੇ ਪ੍ਰੋਪਰ ਨਾ ਹੀ ਨਹੀਂ, ਕਿੰਨੇ ਕੁ ਮਿਸਿੰਗ ਨੇ ਉਹਨਾਂ ਦੇ ਵਿੱਚੋਂ?
ਉਹਨਾਂ ਦੇ ਵਿੱਚੋਂ ਐਟਲੀਸਟ 20,000 ਪ੍ਰੋਜੈਕਟ ਨਹੀਂ, ਪ੍ਰੋਜੈਕਟ ਮਿਸਿੰਗ ਆ, ਇਹਨਾਂ ਤੋਂ ਲਿਸਟ ਨਹੀਂ ਕ੍ਰੀਏਟ ਕਰ ਹੋਈ. ਫਿਰ ਜਿਹੜੇ ਪਾਰਲੀਮੈਂਟਰੀ ਬਜਟ ਆਫਿਸਰ ਉਹਨੇ ਵੀ ਇਹ ਕਿਹਾ ਵਾ, ਉਹ ਵੀ ਇੰਡੀਪੈਂਡੈਂਟ ਆਫਿਸਰ ਆ, ਉਹ ਕਹਿੰਦਾ ਵੀ ਮੈਨੂੰ ਵੀ ਨਹੀਂ ਲਿਸਟ ਦੇ ਰਹੇ ਵੀ ਇਹ ਪ੍ਰੋਜੈਕਟ ਕਿਹੜੇ ਕਿਹੜੇ ਸ਼ੁਰੂ ਕੀਤੇ ਆ, ਕਿੱਥੇ ਸ਼ੁਰੂ ਕੀਤੇ ਆ, ਕਿੰਨੀਆਂ ਜੋਬਸ ਕ੍ਰੀਏਟ ਹੋਈਆਂ ਨੇ. ਫਿਰ ਜਦੋਂ ਅਸੀਂ ਫਿਰ ਪੁੱਛ ਕੀਤਾ, ਫਿਰ ਉਹ ਕਹਿੰਦੇ ਵੀ ਇਹ ਤਾਂ ਨੈਸ਼ਨਲ ਸਿਕਿਉਰਿਟੀ ਦੀ ਗੱਲ ਆ, ਅਸੀਂ ਦੱਸ ਨਹੀਂ ਸਕਦੇ. ਪਰ ਐਜ਼ ਯੂ ਨੋ, ਜਿਹੜੇ ਇਨਫਰਾਸਟ੍ਰਕਚਰ ਦੇ ਪ੍ਰੋਜੈਕਟ ਆ, ਉਹ ਤਾਂ ਆਪਾਂ ਜਿੱਥੇ ਵੀ ਤੁਸੀਂ ਰਹਿੰਦੇ ਹਾਂ ਤੁਸੀਂ ਰੋਜ਼ ਲੰਘਦੇ ਹੋ ਵੀ ਇੱਥੇ ਕੋਈ ਪ੍ਰੋਜੈਕਟ ਸ਼ੁਰੂ ਹੋਇਆ ਹੋਇਆ, ਖਰਚਾ ਹੁੰਦਾ, ਕੰਸਟਰਕਸ਼ਨ ਹੁੰਦੀ ਆ, ਉਹਦੇ ਕਾਹਦਾ ਸੀਕਰੇਟ ਆ? ਦਿਸ ਡਜ਼ਨਟ ਮੇਕ ਸੈਂਸ. ਸੋ ਜਾਂ ਤਾਂ ਇਹਨਾਂ ਨੇ ਪੈਸੇ ਹੋਰ ਜਗ੍ਹਾ ਤੇ ਜ਼ਿਆਦਾ ਖਰਚਤੇ, ਜਾਂ ਇਹਨਾਂ ਤੋਂ ਮਿਸਮੈਨੇਜਮੈਂਟ ਹੋਈ ਹੋਈ ਆ ਵੀ ਜਿਹੜੇ ਇਹ ਲਿਸਟ ਹੀ ਨਹੀਂ ਦੇ ਸਕਦੇ ਵੀ ਇਹਨਾਂ ਦੇ ਪ੍ਰੋਜੈਕਟ ਕਿੰਨੇ ਸ਼ੁਰੂ ਹੋਏ ਨੇ.
ਹੋਲਡ ਆਨ ਉਪਲ ਸਾਹਿਬ, ਸੋ 20,000 ਇੱਦਾਂ ਦੇ ਪ੍ਰੋਗਰਾਮ ਇਨਫਰਾਸਟ੍ਰਕਚਰ ਦੇ ਨੇ ਜਿਹਦੇ ਲਈ ਸਾਡੀ ਇਹ ਸਰਕਾਰ ਕਹਿ ਰਹੀ ਹੈ ਕਿ ਨੈਸ਼ਨਲ ਸਿਕਿਉਰਿਟੀ ਰੀਜ਼ਨ ਕਰਕੇ ਅਸੀਂ ਇਹ ਦੱਸ ਨਹੀਂ ਸਕਦੇ ਗੇ. ਸੋ ਤੁਸੀਂ 30,000 ਪ੍ਰੋਜੈਕਟ ਦੀ ਲਿਸਟ ਲੈ ਲਓ ਅਤੇ ਬਾਕੀ 20,000 ਫੋਰ ਦ ਨੈਸ਼ਨਲ ਸਿਕਿਉਰਿਟੀ ਕਾਰਨ, ਕਿ ਕਿਤੇ ਦੇਸ਼ ਨੂੰ ਇਹ ਪ੍ਰੋਜੈਕਟ ਜੇ ਦੱਸ ਦਿੱਤੇ ਗਏ ਦੇਸ਼ ਨੂੰ ਖਤਰਾ ਹੋ ਜਾਵੇਗਾ, ਦੇਸ਼ ਦੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ, ਇਸ ਲਈ ਅਸੀਂ 20,000 ਪ੍ਰੋਜੈਕਟ ਨਹੀਂ ਦੱਸ ਰਹੇ ਗੇ.
ਚਲੋ ਨੈਸ਼ਨਲ ਸਿਕਿਉਰਿਟੀ ਕਰ ਲਓ ਜਾਂ ਕੋਈ ਬਿਜ਼ਨਸ ਸਿਕਿਉਰਿਟੀ ਜਾਂ ਵਟ ਕਈ ਚੀਜ਼ਾਂ ਵਿੱਚ ਰਲਾ ਕੇ ਕਹਿੰਦੇ ਨੇ ਵੀ ਫੋਰ ਸਿਕਿਉਰਿਟੀ ਰੀਜ਼ਨ, ਤਾਂ ਅਸੀਂ ਬਾਕੀ ਦੇ ਲਿਸਟ ਨਹੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ. ਈਵਨ ਪਾਰਲੀਮੈਂਟਰੀ ਬਜਟ ਆਫਿਸ ਨੂੰ ਨਹੀਂ ਰਿਪੋਰਟ ਪ੍ਰੋਵਾਈਡ ਕੀਤੀ. ਠੀਕ ਆ, ਵੀ ਚਲੋ ਆਪੋਜੀਸ਼ਨ ਨੂੰ ਨਹੀਂ ਪ੍ਰੋਵਾਈਡ ਕਰਨੀ ਜਾਂ ਪਬਲਿਕ ਨੂੰ ਨਹੀਂ, ਪਰ ਲੀਸਟ ਪਾਰਲੀਮੈਂਟਰੀ ਬਜਟ ਆਫਿਸ ਨੂੰ ਪ੍ਰੋਵਾਈਡ ਕਰ ਸਕਦੇ ਸੀ. ਉਹ ਵੀ ਪਾਰਲੀਮੈਂਟਰੀ ਬਜਟ ਆਫਿਸ ਕਹਿੰਦਾ ਵੀ ਮੈਨੂੰ ਨਹੀਂ ਫੁੱਲ ਲਿਸਟ ਹਾਲੇ ਮਿਲੀ. ਸੋ ਆਪਾਂ ਨੂੰ ਇਹ ਵੀ ਨਹੀਂ ਪਤਾ ਵੀ ਜਿਹੜੇ ਇਹ ਥਾਊਜ਼ੈਂਡ ਪ੍ਰੋਜੈਕਟ ਕਹਿੰਦੇ ਵੀ ਅਸੀਂ ਖਰਚਾ ਕੀਤਾ ਵਾ,
ਲੈਟਸ ਗੋ ਬੈਕ 10 ਈਅਰਸ, ਜਦੋਂ ਕੰਜ਼ਰਵੇਟਿਵ ਗਵਰਨਮੈਂਟ ਸੀਗੀ ਉਦੋਂ ਇਹ ਆਡੀਟਰ ਜਨਰਲਸ ਕਿੰਨੀਆਂ ਕੁ ਆਡਿਟ ਸਾਲ ਦੀਆਂ ਕਰਦੇ ਸਨ ਉਹਦੇ ਕੰਪੈਰੇਟਿਵਲੀ, ਹੁਣ ਉਸ ਦੇ ਉੱਤੇ ਸਪੈਂਡਿੰਗ ਤਾਂ ਬਹੁਤ ਜ਼ਿਆਦਾ ਹਾਈ ਨੰਬਰ ਦੇ ਵਿੱਚ ਵੱਧ ਗਈ ਹੈ, ਅਤੇ ਉਹਦਾ ਕੰਪੈਰੀਜ਼ਨ ਥੋੜ੍ਹਾ ਜਿਹਾ ਕਰੋ ਕਿ ਤੁਹਾਡੀ ਸਰਕਾਰ ਵੇਲੇ ਕਿੰਨੀ ਕੁ ਆਡਿਟਸ ਹੁੰਦੀ ਸੀਗੀ?
ਦੇਖੋ ਜੀ, ਇੰਨਾ ਕੁ ਮੇਰੇ ਕੋਲ ਨੰਬਰ ਇਨ ਫਰੰਟ ਹੈ ਨਹੀਂ ਗੇ, ਪਰ ਇੰਨਾ ਹੈਗਾ ਵੀ ਹੁਣ ਈਵਨ ਦੋ ਸਪੈਂਡਿੰਗ ਡਬਲ ਤੋਂ ਜ਼ਿਆਦਾ ਹੋ ਗਈ, ਪਰ ਆਡਿਟ 60% ਘੱਟ ਆ। ਸੋ ਆਡਿਟ ਘੱਟ ਗਏ ਨੇ ਈਵਨ ਫਰੋਮ ਦ ਪ੍ਰੀਵੀਅਸ ਈਅਰਸ, 60% ਆਡਿਟ ਘੱਟ ਹੋ ਰਹੇ ਨੇ, ਪਰ ਜਿਹੜੇ ਖਰਚਾ ਵਾ ਉਹ ਓਵਰ ਡਬਲ ਹੋ ਗਿਆ ਫੋਰ ਦਿਸ ਫਿਸਕਲ ਈਅਰ। ਸੋ ਦਿਸ ਫਿਸਕਲ ਈਅਰ ਦਾ ਜਿਹੜਾ ਓਵਰਆਲ ਖਰਚਾ, ਜਿਹੜਾ ਡੈਫਿਸਿਟ ਆ, ਉਹ 250 billion ਤੋਂ ਜ਼ਿਆਦਾ ਵੱਧ ਜਾਣਾ, ਤੇ ਜਿਹੜਾ ਓਵਰਆਲ ਆਪਣਾ ਡੈਟ ਆ ਉਹ $1 trillion ਤੱਕ ਚਲੇ ਜਾਣਾ। ਸੋ ਬਹੁਤ ਜ਼ਿਆਦਾ ਖਰਚਾ ਚੱਲ ਰਹੇ ਨੇ ਇਹਨਾਂ ਕੋਲ। ਇਹ ਵੀ ਹਲੇ ਅਸੀਂ ਇਹ ਵੀ ਅਸੀਂ ਪੁੱਛ ਕਰ ਰਹੇ ਹਾਂ ਵੀ ਤੁਸੀਂ ਆਪਦੇ ਜਿਹੜੇ ਫਿਸਕਲ ਪਲਾਨ ਆ ਉਹ ਪ੍ਰਜੈਂਟ ਕਰ ਦਿਓ ਪਾਰਲੀਮੈਂਟ ਦੇ ਵਿੱਚ, ਤੁਸੀਂ ਲੈ ਕੇ ਆਓ। ਉਹ ਵੀ ਹਲੇ ਕਹਿੰਦੇ ਵੀ ਸਾਡੇ ਕੋਈ ਚਾਂਸ ਨਹੀਂ ਵੀ ਅਸੀਂ ਫਿਸਕਲ ਪਲਾਨ ਵੀ ਲੈ ਕੇ ਆਉਣਾ ਨਾ ਬਜਟ ਲੈ ਕੇ ਆਉਣਾ। ਸੋ ਇਹਨਾਂ ਕੋਲ ਹਲੇ ਕੋਈ ਪਲਾਨ ਹੈ ਨਹੀਂ ਵੀ ਇਹ ਜਿਹੜਾ ਖਰਚਾ ਵਾ ਇਹ ਲਾਉਣਾ ਕਿਵੇਂ ਆ ਜਾਂ ਲੀਸਟ ਕੰਟਰੋਲ ਕਿੱਦਾਂ ਕਰਨਾ, ਕੋਈ ਪਲਾਨ ਨਹੀਂ।
ਸੋ ਤੁਸੀਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਾਲ ਕੀਤੀ ਹੈ ਕਿ ਅਨਪ੍ਰੈਸੀਡੈਂਟਡ ਸਪੈਂਡਿੰਗ,
ਅਨਪ੍ਰੈਸੀਡੈਂਟਡ ਮੀਨਿੰਗ ਵੀ ਅੱਜ ਤੱਕ ਇੰਨੇ ਕਦੇ ਖਰਚਾ ਨਹੀਂ ਹੋਇਆ। ਸੋ ਠੀਕ ਆ, ਕੋਵਿਡ ਕਰਕੇ ਖਰਚਾ ਕਰਨਾ ਪਿਆ, ਅਸੀਂ ਸਾਰਾ ਕੁਛ ਨਹੀਂ ਡਿਸਪਿਊਟ ਕਰਦੇ, ਪਰ ਇਹਨਾਂ ਤੋਂ ਜ਼ਰੂਰ ਕਹਾਂਗੇ ਵੀ ਜਿਹੜਾ ਖਰਚਾ ਕੀਤਾ ਉਹ ਆਡਿਟ ਹੋਣਾ ਚਾਹੀਦਾ, ਜਸਟ ਲਾਈਕ ਐਨੀ ਅਦਰ ਮੇਜਰ ਕਾਰਪੋਰੇਸ਼ਨ। ਜਦੋਂ ਵੱਡੇ ਕਾਰਪੋਰੇਸ਼ਨ ਕੋਈ ਵੱਡੇ ਪ੍ਰੋਜੈਕਟ ਕਰਦੇ ਨੇ ਉਹਦੇ ਆਡਿਟ ਹੁੰਦੇ ਹੀ ਆ। ਸੋ ਉਸ ਆਡਿਟ ਦੇ ਨਾਲ ਇਹ ਵੀ ਹੁੰਦਾ ਵੀ ਹਾਂ ਠੀਕ ਆ ਵੀ ਪੈਸੇ ਕਿੱਥੇ ਗਏ ਨੇ, ਜੇ ਸਹੀ ਪਾਸੇ ਗਏ ਆ, ਪਲੱਸ ਇਹ ਵੀ ਹੁੰਦਾ ਵੀ ਉਹਦੀ ਪੈਸੇ ਦੀ ਵੈਲਿਊ ਮਿਲ ਰਹੀ ਹੈ ਕਿ ਨਹੀਂ, ਵੀ ਤੁਸੀਂ ਪ੍ਰੋਪਰਲੀ ਜਿਹੜੇ ਸੋਰਸ ਕੀਤਾ ਵਾ ਜਾਂ ਤੁਸੀਂ ਕੋਈ ਕੰਟਰੈਕਟ ਆਊਟ ਕੀਤੇ ਨੇ, ਪ੍ਰੋਕਿਊਰਮੈਂਟ ਕੀਤੀ ਆ ਵੀ ਉਹ ਪ੍ਰੋਪਰਲੀ ਹੋਈ ਹੈ ਕਿ ਨਹੀਂ। ਸੋ ਇਹ ਸਾਰੀਆਂ ਚੀਜ਼ਾਂ ਆਡਿਟ ਹੋਣੀਆਂ ਚਾਹੀਦੀਆਂ।
ਅੱਛਾ, ਹੁਣ ਮੈਂ ਥੋੜ੍ਹਾ ਜਿਹਾ ਤੁਹਾਡਾ ਧਿਆਨ ਇੱਧਰ ਲੈ ਕੇ ਆਵਾਂਗਾ ਕਿ ਸਰਬ ਦੇ ਉੱਤੇ ਜਿਹੜੀ ਆਪਣੀ CRB ਇਹਨਾਂ ਨੇ ਵੰਡੇ ਨੇ ਪੈਸੇ, ਔਰ ਉਹਦੇ 'ਤੇ ਲੈ ਕੇ ਹੁਣ ਜੋ ਨਵੇਂ ਚੇਂਜਸ ਕਰਨੀਆਂ ਚਾਹੁੰਦੇ ਨੇ ਕਿ ਉਹਨਾਂ ਨੂੰ ਸਖ਼ਤ ਸਜ਼ਾਵਾਂ ਅਤੇ ਜੁਰਮਾਨੇ ਕਰਨੇ ਚਾਹੁੰਦੇ ਨੇ ਜਿਨ੍ਹਾਂ ਨੇ ਇਹ ਪੈਸੇ ਲੈ ਲਏ ਗਲਤ ਢੰਗ ਦੇ ਜਿੱਥੇ ਕਿਤੇ ਵੀ ਨਜ਼ਰ ਆਉਂਦਾ ਹੈ, ਉਹਦੇ 'ਤੇ ਕੰਜ਼ਰਵੇਟਿਵ ਇਹਨਾਂ ਦਾ ਸਾਥ ਨਹੀਂ ਦੇ ਰਹੇ। ਔਰ ਕੱਲ੍ਹ NDP ਤੋਂ ਜਗਮੀਤ ਸਿੰਘ ਨੇ ਵੀ ਬੜੇ ਸਖ਼ਤ ਜਿਹੜੇ ਬਿਆਨ ਦਿੱਤੇ ਨੇ, ਅੱਜ ਇਹ ਸਾਰਾ ਬਿੱਲ ਪੇਸ਼ ਹੋਣਾ, ਕਿ ਇਹਦੇ ਬਾਰੇ ਕਿਉਂ ਕੰਜ਼ਰਵੇਟਿਵ ਇਹਦਾ ਸਾਥ ਨਹੀਂ ਦੇ ਰਹੇਗੀ ਜੋ ਇਸ ਸਮੇਂ ਲਿਬਰਲਸ ਲੈ ਕੇ ਆ ਰਹੇ ਨੇ?
ਦੇਖੋ ਜੀ, ਪਹਿਲੀ ਗੱਲ ਹੈ ਜਿਹੜਾ ਇਹ ਬਿੱਲ ਆ, ਜਦੋਂ ਵੀ ਤੁਸੀਂ ਪਾਰਲੀਮੈਂਟ ਦੇ ਵਿੱਚ ਕੋਈ ਬਿੱਲ ਦਾ ਨੋਟਿਸ ਦਿੰਦੇ ਹੋ, ਉਹ ਨੋਟਿਸ ਟਾਈਮ ਤੋਂ ਜਿੰਨਾ ਚਿਰ ਤੁਸੀਂ ਬਿੱਲ ਟੇਬਲ ਨਹੀਂ ਕਰਦੇ, ਸੋ ਅੱਜ ਟੇਬਲ ਹੋਣਾ, ਉਸ ਦੇ ਵਿੱਚ ਉਹ ਬਿੱਲ ਬੇਸਿਕਲੀ ਸੀਕਰੇਟ ਰਹਿੰਦਾ, ਕੋਈ ਨਹੀਂ ਦੇਖ ਸਕਦਾ, ਕੋਈ ਨਹੀਂ ਉਸ ਨੂੰ ਪੜ੍ਹ ਸਕਦਾ, ਕੋਈ ਪਬਲਿਕਲੀ ਉਹਦੇ ਬਾਰੇ ਗੱਲ ਨਹੀਂ ਕਰ ਸਕਦੇ, ਬਿਕਾਜ਼ ਇੱਕ ਵਾਰੀ ਤੁਸੀਂ ਨੋਟਿਸ ਦੇਤਾ ਦੈਟ ਮੀਨਸ ਸਿਰਫ ਪਾਰਲੀਮੈਂਟੇਰੀਅਨ ਹੀ ਦੇਖਣਗੇ ਆਪਣੇ ਹਾਊਸ ਆਫ ਕਾਮਨ ਦੇ ਵਿੱਚ। ਸੋ ਇਹਨਾਂ ਨੇ ਇਹ ਜਿਹੜਾ ਬਿੱਲ ਆ, ਕਹਿ ਲਓ ਸੰਭਾਵ, ਕਹਿ ਲਓ ਮੀਡੀਆ ਕੋਲੇ ਪਹਿਲਾਂ ਪਹੁੰਚ ਗਿਆ, ਸਾਡੇ ਕੋਲ ਹਲੇ ਪਹੁੰਚਿਆ ਨੀਗਾ। ਸੋ ਅਸੀਂ ਮੀਡੀਆ ਦੇ ਵਿੱਚ ਸੁਣ ਰਹੇ ਹਾਂ ਵੀ ਇਹਨਾਂ ਨੇ ਆਹ ਜਿਹੜੇ ਚੇਂਜਸ ਲਿਆ ਰਹੇ ਨੇ ਵੀ ਜਿਹੜੇ ਸਰਬ ਦੇ ਵਿੱਚ ਜਿਹਦੇ ਨੇ ਵੀ ਕੋਈ ਫਰੋਡ ਕੀਤਾ ਹੋਵੇ ਉਹਨਾਂ ਨੂੰ ਫਾਈਨ ਵੀ ਹੋ ਸਕਦਾ ਜਾਂ ਜੇਲ੍ਹ ਵੀ ਹੋ ਸਕਦੀ। ਠੀਕ ਆ, ਓਬਵੀਅਸਲੀ ਜੇ ਕਿਸੇ ਨੇ ਫਰੋਡ ਕਮਿਟ ਕੀਤਾ ਉਸ ਦੇ ਵਿੱਚ ਕੋਈ ਨਾ ਕੋਈ ਸਜ਼ਾ ਹੋਣੀ ਚਾਹੀਦੀ ਆ, ਪਰ ਦ ਪ੍ਰੋਬਲਮ ਇਜ਼ ਦਿਸ ਵੀ ਜਦੋਂ ਇਹਨਾਂ ਨੇ ਅਨਾਊਂਸ ਕੀਤੇ ਸੀਗੇ ਇਹ, ਉਦੋਂ ਤੇ ਕਹਿੰਦੇ ਸੀ ਕਿ ਨੋ ਕੁਐਸਚਨ ਆਸਕਡ, ਵੀ ਬਹੁਤ ਸਿੰਪਲ ਦੋ ਤਿੰਨ ਕੁਐਸਚਨ ਪੁੱਛਣੇ ਆ, ਜਸਟ ਤੁਹਾਡੀ ਆਪਦੀ ਪਰਸਨਲ ਇਨਫੋਰਮੇਸ਼ਨ ਪੁੱਛਣੀ ਆ, ਇਸ ਨੂੰ ਪੈਸੇ ਮਿਲ ਜਾਣੇ ਆ। ਈਵਨ ਜਦੋਂ ਫੈਡਰਲ ਬਿਊਰੋਕਰੈਟ ਕਹਿੰਦੇ ਸੀਗੇ ਵੀ ਸਾਨੂੰ ਕੁਛ ਐਪਲੀਕੇਸ਼ਨ ਇਹੋ ਜਿਹੇ ਲੱਗਦੇ ਵੀ ਉਹ ਸਹੀ ਨੀ ਗਏ, ਉਹਨਾਂ ਨੂੰ ਫਲੈਗ ਕੀਤਾ ਜਾਵੇ, ਉਹਨਾਂ ਦੀ ਪੇਮੈਂਟ ਰੋਕੀ ਜਾਵੇ, ਇਹਨਾਂ ਨੇ ਐਸ ਗਵਰਨਮੈਂਟ ਇਹਨਾਂ ਨੇ ਕਹਿਤਾ ਸੀਗਾ ਵੀ ਨਹੀਂ ਤੁਸੀਂ ਪੈਸੇ ਦੇ ਦਿਓ, ਇਹ ਕੋਈ ਪੈਸਾ ਨਹੀਂ ਰੋਕਣਾ ਚਾਹੀਦਾ, ਪੈਸੇ ਦੇ ਦਿਓ। ਹੁਣ ਇਹ ਕਹਿੰਦੇ ਆ ਵੀ ਅਸੀਂ ਉਹੀ ਫਾਈਲਾਂ ਨੂੰ ਜੇ ਫਲੈਗ ਕੀਤਾ ਸ਼ਾਇਦ ਉਹਨਾਂ ਨੂੰ ਫਾਈਨ ਵੀ ਜੇਲ੍ਹ ਟਰਮ ਵੀ ਕਰ ਸਕਦੇ ਆ। ਸੋ ਇਹ ਲੋਕਾਂ ਨੂੰ ਫਸਾਉਣ ਵਾਲੀ ਗੱਲ ਹੋ ਗਈ।
ਆਈ ਰਿਮੈਂਬਰ ਜਦੋਂ ਪੀਅਰ ਪਾਲੀਬਰ ਵੱਲੋਂ ਬਿੱਲ ਮਾਉਣੇ ਨੂੰ ਪੁੱਛਿਆ ਗਿਆ ਸੀ ਕਿ ਕਿੰਨੇ ਪ੍ਰਿਜ਼ਨਰ ਨੂੰ ਜਿਹੜੇ ਇਹ ਚੈੱਕ ਦਿੱਤੇ ਨੇ ਅਤੇ ਕਿੰਨੇ ਹੋਰਾਂ ਲੋਕਾਂ ਨੂੰ ਜਿਹੜੇ ਵੈਲਫੇਅਰ ਦੇ ਉੱਤੇ ਨੇ ਉਹਨਾਂ ਨੂੰ ਚੈੱਕ ਦਿੱਤੇ ਗਏ ਨੇ, ਜਾਂ ਫਿਰ ਜਿਹੜੇ ਆਊਟ ਆਫ ਕੰਟਰੀਜ਼ ਨੇ ਬੈਠੇ ਆਰਾਮ ਦੇ ਨਾਲ ਉਹਨਾਂ ਨੂੰ ਕਿੰਨਿਆਂ ਨੂੰ ਗਏ ਨੇ, ਇਹਨਾਂ ਦੇ ਕੋਈ ਆਂਸਰ ਉਹਨਾਂ ਵੱਲੋਂ ਨਹੀਂ ਦਿੱਤੇ ਗਏ ਸੀਗੇ। ਅਤੇ ਉਦੋਂ ਸ਼ੁਰੂ ਦੇ ਵਿੱਚ ਲਿਬਰਲਸ ਦੇ ਕਈ ਸਾਡੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਅਤੇ ਨਾਲ ਦੀ ਨਾਲ ਮਨਿਸਟਰ ਵੀ ਇਹ ਗੱਲ ਕਹਿ ਚੁੱਕੇ ਸੀ ਕਿ ਅਪਲਾਈ ਕਰੋ ਅਤੇ ਪੈਸੇ ਲਵੋ ਫਟਾਫਟ।
ਹਾਂਜੀ, ਇਹ ਜ਼ਰੂਰ ਇਹੀ ਪੁੱਛ ਕਰੀ ਜਾਂਦੇ ਸੀ ਵੀ ਤੁਸੀਂ ਅਪਲਾਈ ਕਰੋ। ਈਵਨ ਜਿਹੜੇ ਅਫੀਸ਼ਲ ਐਪਲੀਕੇਸ਼ਨ ਆ ਉਹਦੇ ਤੇ ਦੋ ਤਿੰਨ ਕੁਐਸਚਨ ਹੀ ਆ, ਤੁਹਾਡੇ ਜਨਰਲ ਇਨਫੋਰਮੇਸ਼ਨ ਦੀ ਕੁਐਸਚਨ ਸੀਗੇ। ਹੁਣ ਇਹ ਦੇਖਦੇ ਆ ਵੀ ਓਕੇ ਤੁਹਾਡਾ ਆਡਿਟ ਕਰਕੇ ਅਸੀਂ ਦੇਖਾਂਗੇ ਵੀ ਤੁਹਾਨੂੰ ਫਾਈਨ ਮਿਲੂ ਕਿ ਕੀ ਕਰਨਾ ਨੂੰ। ਉਹ ਵੈਰੀ ਚਲੋ ਵੀ ਲੋਕਾਂ ਲਈ ਹੁਣ ਕਨਫਿਊਜ਼ਿੰਗ ਵਾਲੀ ਗੱਲ ਹੋ ਗਈ ਵੀ ਪਹਿਲਾਂ ਤੁਸੀਂ ਪੈਸੇ ਵੰਡ ਰਹੇ ਹੋ, ਹੁਣ ਕਹਿੰਦੇ ਵੀ ਅਸੀਂ ਦੇਖਾਂਗੇ। ਇਹਨਾਂ ਨੂੰ ਨਾਲ ਦੀ ਨਾਲ ਦੇਖਣਾ ਚਾਹੀਦਾ ਸੀ, ਐਪਲੀਕੇਸ਼ਨ ਤੋਂ ਰਿਵਿਊ ਕਰਨੀਆਂ ਚਾਹੀਦੀਆਂ ਸੀਗੀਆਂ, ਤੇ ਉਦੋਂ ਵੀ ਰਿਜੈਕਟ ਕਰ ਸਕਦੇ ਸੀ, ਉਦੋਂ ਇਹਨਾਂ ਨੇ ਰਿਜੈਕਟ ਕੀਤਾ ਨਹੀਂ। ਈਵਨ ਜਦੋਂ ਬਿਊਰੋਕਰੈਟ ਕਹਿੰਦੇ ਸੀ ਵੀ ਕੁਛ ਫਾਈਲਾਂ ਰਿਜੈਕਟ ਹੋਣੀਆਂ ਚਾਹੀਦੀਆਂ, ਇਹਨਾਂ ਨੇ ਬਿਊਰੋਕਰੈਟਸ ਨੂੰ ਕਹਿਤਾ ਨਹੀਂ ਤੁਸੀਂ ਪੈਸੇ ਦੇ ਦਿਓ, ਅਸੀਂ ਮਗਰੋਂ ਦੇਖ ਲਾਂਗੇ, ਹੁਣ ਮਗਰੋਂ ਦੇਖਣ ਵੇਲੇ ਕਹਿੰਦੇ ਅਸੀਂ ਫਾਈਨ ਕਰਾਂਗੇ ਜਾਂ ਜੇਲ੍ਹ ਟਰਮ ਹੀ ਦੇ ਸਕਦੇ।
ਤੇ ਉਹ ਤੁਸੀਂ ਇਸ ਦੇ ਉੱਤੇ ਹੁਣ ਇਹਨਾਂ ਦਾ ਅੱਜ ਸਾਥ ਨਹੀਂ ਦੇਵੋਗੇ?
ਅਸੀਂ ਉਹ ਬਿੱਲ ਪੂਰਾ ਰਿਵਿਊ ਕਰਾਂਗੇ, ਉਸ ਚੀਜ਼ ਦੀ ਡਿਬੇਟ ਕਰਾਂਗੇ। ਅਨਫੋਰਚੁਨੇਟਲੀ ਜਿਹੜੇ ਇਹਨਾਂ ਨੇ ਪਾਰਲੀਮੈਂਟ ਬੰਦ ਕਰਤੀ, ਉਸ ਦੇ ਨਾਲ ਫੁੱਲ ਪਾਰਲੀਮੈਂਟ ਹੈ ਹੀ ਨੀ। ਹੁਣ ਇਹ ਚੱਲਦੀ ਆ ਪਾਰਲੀਮੈਂਟ ਥੋੜਾ ਜਿਹਾ ਜਿਵੇਂ ਛੋਟਾ ਜਿਹਾ ਸੈਸ਼ਨ ਆ, ਉਹਦੇ ਵਿੱਚ ਤੁਸੀਂ ਲਿਮਿਟਡ ਨੰਬਰ ਆਫ ਕੁਐਸਚਨ ਪੁੱਛ ਸਕਦੇ ਆ, ਲਿਮਿਟਡ ਨੰਬਰ ਆਫ ਆਵਰਸ ਆਫ ਡਿਬੇਟ ਆ। ਤੇ ਅਨਫੋਰਚੁਨੇਟਲੀ ਜਗਮੀਤ ਸਿੰਘ ਇਸ ਚੀਜ਼ ਬਾਰੇ ਹੁਣ ਰੌਲਾ ਪਾਉਂਦੇ ਨੇ, ਪਰ ਪਾਰਲੀਮੈਂਟ ਬੰਦ ਕਰਨ ਦੇ ਵਿੱਚ ਉਹਨਾਂ ਦਾ ਪੂਰਾ ਸਾਥ ਸੀਗਾ, ਉਹਨਾਂ ਨੇ ਲਿਬਰਲ ਦੇ ਨਾਲ ਸਾਥ ਦੇ ਕੇ ਪਾਰਲੀਮੈਂਟ ਬੰਦ ਕਰਾਈ ਹੈ। ਜੇ ਪਾਰਲੀਮੈਂਟ ਓਪਨ ਹੁੰਦੀ ਹੈ ਇਸ ਵੇਲੇ, ਇਸ ਚੀਜ਼ ਨੂੰ ਪੂਰੀ ਡਿਬੇਟ ਕਰ ਸਕਦੇ ਸੀ, ਕਮਿਟੀਜ਼ ਦੇ ਵਿੱਚ ਵੀ ਡਿਬੇਟ ਕਰ ਸਕਦੇ ਸੀ, ਵਿਟਨੈਸਿਸ ਨੂੰ ਵੀ ਲਿਆ ਕੇ ਉਹਨਾਂ ਨੂੰ ਪੁੱਛ ਸਕਦੇ ਸੀ ਵੀ ਇਸ ਚੀਜ਼ ਵਿੱਚ ਕਾਹ ਤੋਂ ਗਲਤ ਆ, ਉਹਨੂੰ ਆਪਾਂ ਚੇਂਜਸ ਲਿਆ ਸਕਦੇ ਸੀਗੇ। ਪਰ ਜਗਮੀਤ ਸਿੰਘ ਤੇ ਜਸਟਿਨ ਟਰੂਡੋ ਨੇ ਰਲ ਕੇ ਪਾਰਲੀਮੈਂਟ ਬੰਦ ਕਰਾਤੀ, ਸੋ ਉਹਦੇ ਕਰਕੇ ਆਪਣੇ ਕੋਲ ਸਿਰਫ ਥੋੜੇ ਜਿਹੇ ਘੰਟੇ ਆ ਇਸ ਚੀਜ਼ ਨੂੰ ਡਿਬੇਟ ਕਰਨ ਦੇ।
ਅੱਛਾ, ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਜੇ ਰੈਲੀਜ਼ ਦੇ ਵਿੱਚ ਵੱਡੇ ਇਕੱਠ ਦੇ ਵਿੱਚ ਸਾਡੇ ਪੋਲੀਟੀਸ਼ੀਅਨ ਜਾ ਸਕਦੇ ਨੇ ਤੇ ਪਾਰਲੀਮੈਂਟ ਦੇ ਵਿੱਚ ਇਕੱਠੇ ਕਿਉਂ ਨਹੀਂ ਹੋ ਸਕਦੇ ਗੇ?
ਦੇਖੋ ਜੀ, ਉਹੀ ਜਸਟਿਨ ਟਰੂਡੋ ਸੀ ਜਿਨ੍ਹਾਂ ਨੇ ਕਿਹਾ ਸੀਗਾ ਵੀ ਤੁਸੀਂ ਆਪਣੇ ਤੁਹਾਡੇ ਘਰ ਤੋਂ ਬਾਹਰ ਕੋਈ ਛੋਟੇ ਬੱਚੇ ਨੇ ਉਹਨਾਂ ਨੂੰ ਮਿਲ ਨਹੀਂ ਸਕਦੇ, ਤੁਸੀਂ ਆਪਣੇ ਨਾਨੀ ਦਾਦੀ ਜੀ ਨੂੰ ਨਹੀਂ ਮਿਲ ਜਾ ਸਕਦੇ, ਤੁਸੀਂ ਕੋਈ ਫਿਊਨਰਲ ਤੇ ਨਹੀਂ ਜਾ ਸਕਦੇ, ਤੁਸੀਂ ਕੋਈ ਵਿਸਾਖੀ ਈਦ ਈਸਟਰ ਤੇ ਵੀ ਤੁਸੀਂ ਇਕੱਠ ਨਾ ਕਰੋ, ਤੁਸੀਂ ਕਿਸੇ ਦੇ ਘਰੇ ਨਾ ਜਾਓ, ਇਕੱਠੇ ਨਾ ਹੋਵੋ, ਗੁਰਦੁਆਰੇ ਮੰਦਰ ਮਸਜਿਦ ਨਾ ਜਾਓ। ਪਰ ਉਹੀ ਹੁਣ ਪੋਲੀਟੀਸ਼ੀਅਨ ਉਹੀ ਜਸਟਿਨ ਟਰੂਡੋ ਹਜ਼ਾਰਾਂ ਲੋਕਾਂ ਦੇ ਮਿਡਲ ਦੇ ਵਿੱਚ ਜਾ ਕੇ ਆਪਦੇ ਪ੍ਰੋਟੈਸਟ ਦੇ ਵਿੱਚ ਗਏ ਆ। ਪ੍ਰੋਟੈਸਟ ਦੀ ਗੱਲ ਨਹੀਂ ਗਈ, ਇਹ ਗੱਲ ਹੋ ਜਾਂਦੀ ਆ ਵੀ ਇਹ ਜਿਹੜੀ ਜਜਮੈਂਟ ਕੀ ਆ ਵੀ ਜਾਂ ਤਾਂ ਉਹ ਜਿਹੜੀ ਕੋਵਿਡ ਹੈ ਡੇਂਜਰਸ ਸਾਰਿਆਂ ਵਾਸਤੇ, ਜਾਂ ਉਹ ਨਹੀਂ ਵੀ ਉਹ ਬਿਜ਼ਨਸ ਹੁਣ ਇੰਨੇ ਬੰਦ ਕਰਾਤੇ, ਬਿਜ਼ਨਸ ਦੇ ਇੰਨਾ ਜ਼ਿਆਦਾ ਲੋਸ ਹੋਇਆ, ਇੰਡੀਵਿਜੁਅਲ ਪੀਪਲ ਲੋਕਾਂ ਦੇ ਵੀ ਲੋਸ ਹੋਇਆ, ਜਿਹੜੀ ਅਪੋਇੰਟਮੈਂਟਾਂ ਬੰਦ ਕਰਾਤੀਆਂ, ਮੈਨੀ ਮੈਨੀ ਮੈਡੀਕਲ ਸਿਚੁਏਸ਼ਨ ਇਸ ਵਿੱਚ। ਪਰ ਸੋ ਇਹ ਉਹਨਾਂ ਨੂੰ ਆਂਸਰ ਕਰਨਾ ਚਾਹੀਦਾ ਵੀ ਇਹ ਵਾਕਈ ਇੰਨਾ ਡੇਂਜਰਸ ਸੀਗਾ ਜਿੰਨਾ, ਜਾਂ ਠੀਕ ਸੀ ਵੀ ਜਦੋਂ ਤੁਹਾਨੂੰ ਲੋੜ ਆ ਉਦੋਂ ਤੁਸੀਂ ਬਾਹਰ ਇਕੱਠ ਦੇ ਵਿੱਚ ਜਾ ਸਕਦੇ ਆ, ਪਰ ਜਦੋਂ ਨਹੀਂ ਠੀਕ ਉਦੋਂ ਨਹੀਂ ਜਾ ਸਕਦੇ। ਜਦੋਂ ਇਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਬਾਰਡਰ ਨਹੀਂ ਕ੍ਰੋਸ ਕਰ ਸਕਦੇ ਕੁਬੈਕ ਨੂੰ, ਹੋਰ ਬਾਰਡਰ ਦੇ ਨਾ ਜਾਓ, ਉਦੋਂ ਜਸਟਿਨ ਟਰੂਡੋ ਬਾਰਡਰ ਕ੍ਰੋਸ ਕਰਕੇ ਆਪਦੇ ਉਹ ਮੈਂਸ਼ਨ ਦੇ ਵਿੱਚ ਜਾ ਕੇ ਆਇਆ। ਸੋ ਇਹ ਜਦੋਂ ਇਹਨਾਂ ਨੂੰ ਲੋੜ ਆ ਉਦੋਂ ਰੂਲਸ ਚੇਂਜ ਕਰ ਲੈਂਦੇ ਆਪਦੇ ਆਪ ਦੇ।
ਅੱਛਾ, ਮੇਰਾ ਲਾਸਟ ਕੁਐਸਚਨ ਹੋਵੇਗਾ, ਸਮਾਂ ਬੜੀ ਤੇਜ਼ੀ ਦੇ ਨਾਲ ਚੱਲ ਰਿਹਾ ਕਿ ਇੰਡੀਆ ਤੋਂ ਜਿਹੜੇ ਲੋਕ ਉੱਥੇ ਸਟੈਂਡਰਡ ਸੀਗੇ ਕੈਨੇਡਾ ਆਉਣ ਦਾ, ਬਾਅਦ ਦੇ ਵਿੱਚ ਹੁਣ ਏਅਰ ਇੰਡੀਆ ਨੇ ਵੀ ਇੰਨੀਆਂ ਫਲਾਈਟਾਂ ਲਾਤੀਆਂ, 30 June ਤੱਕ ਉਹਨਾਂ ਦੀ ਲਗਾਤਾਰ ਫਲਾਈਟ ਚੱਲਣੀ ਹੈ, ਪਲੱਸ 2 ਹੋਰ ਕਤਰ ਏਅਰਵੇਜ਼ ਦੀਆਂ ਫਲਾਈਟਾਂ ਜਿਹੜੀਆਂ ਆ ਰਹੀਆਂ ਨੇ, ਅਤੇ ਇਹ ਸਾਰੀਆਂ ਦੀਆਂ ਸਾਰੀਆਂ ਇਸ ਸਮੇਂ ਕਿਹਾ ਜਾ ਰਿਹਾ ਕਿ ਸੋਲਡ ਆਊਟ ਨੇ, ਜਦਕਿ ਹਜੇ 15 ਦਿਨ ਪਹਿਲਾਂ ਹੀ ਸਾਡੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਰੌਲਾ ਪਾ ਰਹੇ ਸੀ, ਕਹਿ ਰਹੇ ਸੀਗੇ ਕਿ ਉੱਥੇ ਹੋਰ ਲੋਕ ਆਉਣਾ ਨਹੀਂ ਚਾਹੁੰਦੇ, ਕਿ ਹੋਰ ਲੋਕਾਂ ਨੂੰ ਫਲਾਈਟਾਂ ਨਹੀਂ ਚਾਹੀਦੀਆਂ ਗੀਆਂ, ਸੋ ਇਸ ਲਈ ਅਸੀਂ ਫਲਾਈਟਾਂ ਹੋਰ ਨਹੀਂ ਅਰੇਂਜ ਕਰਾਂਗੇ। ਸੋ ਇਹਦੇ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਦੇਖੋ ਜੀ, ਇਸ ਗੱਲ ਦੇ ਤੇ ਸ਼ੁਰੂ ਤੋਂ ਹੀ ਕਾਫੀ ਜ਼ਿਆਦਾ ਮਿਸਮੈਨੇਜਮੈਂਟ ਰਹੀ ਆ, ਈਵਨ ਇਹਨਾਂ ਨੇ ਜਿਹੜਾ ਸਾਰੇ ਐਫਰਟਸ ਨੇ ਕਾਫੀ ਲੇਟ ਸ਼ੁਰੂ ਕੀਤੇ ਨੇ, ਵੀ ਆਲ ਨੋ ਦੈਟ ਰਾਈਟ ਅਵੇ। ਫਿਰ ਇਹਨਾਂ ਨੇ ਸ਼ੁਰੂ ਹੀ ਦਿੱਲੀ ਤੋਂ ਕੀਤੀ ਹੈ, ਮੁੰਬਈ ਤੋਂ ਕੀਤੀ ਹੈ, ਫਿਰ ਕਹਿੰਦੇ ਨਹੀਂ ਹੋਰ ਕੋਈ ਏਅਰਪੋਰਟ ਤੋਂ ਹੋ ਹੀ ਨਹੀਂ ਸਕਦਾ, ਫਿਰ ਰੌਲਾ ਪਏ ਤੋਂ ਬਾਅਦ ਫਿਰ ਅੰਮ੍ਰਿਤਸਰ ਤੋਂ ਫਲਾਈਟਾਂ ਸ਼ੁਰੂ ਕਰਤੀਆਂ। ਸੋ ਇਹ ਸਮੇਂ ਦੇ ਸਮੇਂ ਇਹਨਾਂ ਦੀ ਸਟੋਰੀ ਚੇਂਜ ਹੁੰਦੀ ਰਹਿੰਦੀ ਆ। ਆਈ ਅਪਰੀਸ਼ੀਏਟ ਦ ਫੈਕਟ ਵੀ ਕਾਫੀ ਲੋਕ ਆਏ ਨੇ, ਇਟਸ ਅ ਵੈਰੀ ਵੈਰੀ ਬਿਗ ਪ੍ਰੋਜੈਕਟ, ਇਹੋ ਜਿਹੀ ਕੋਈ ਗੱਲ ਨਹੀਂ ਵੀ ਇਹ ਸੌਖਾ ਕੰਮ ਨਹੀਂ ਕਰਨੇ ਲੋਕਾਂ ਨੂੰ ਉੱਥੋਂ ਲਿਆਉਣਾ। ਪਰ ਫਿਰ ਵੀ ਇਫ ਯੂ ਕੰਪੇਅਰ ਦ ਨੰਬਰ ਆਫ ਫਲਾਈਟਸ ਦੂਜੀਆਂ ਕੰਟਰੀਆਂ ਤੋਂ, ਬਹੁਤ ਫਰਕ ਆ। ਇਹ ਜਿਹੜੇ ਇਹ ਕੰਪੈਰਿਸਨ ਆ ਵੀ ਫਲਾਈਟਾਂ ਕਿੰਨੀਆਂ ਆਈਆਂ, ਉਹ ਵੀ ਕਿਸੇ ਟਾਈਮ ਆਪਾਂ ਹੁਣ ਗੱਲ ਕਰਾਂਗੇ ਤੇ ਉਸ ਸਾਰੇ ਨੰਬਰ ਕੱਢ ਕੇ ਦੇਖਾਂਗੇ ਵੀ ਇਹ ਗਵਰਨਮੈਂਟ ਦੇ ਕਿੱਦਾਂ ਰਿਸਪੋਂਸ ਰਹੇ। ਪਰ ਆਈ ਡੂ ਨੋ ਵੀ ਬਹੁਤ ਸਾਰੇ ਲੋਕ ਉੱਥੇ ਸਟੱਕ ਨੇ। ਜਦੋਂ ਗਵਰਨਮੈਂਟ ਨੂੰ ਪੁੱਛਿਆ ਗਿਆ ਵੀ ਤੁਸੀਂ ਫਲਾਈਟਾਂ ਕਾਹਤੋਂ ਬੰਦ ਕਰਦੇ ਹੋ, ਕਹਿੰਦੇ ਵੀ ਹੁਣ ਲੋੜ ਨਹੀਂ, ਐਵਰੀਬਡੀ ਡਨ, ਦੇ ਆਰ ਆਲ ਹੇਅਰ। ਤੇ ਹੁਣ ਜਦੋਂ ਯੂ ਨੋ ਲੋਕਡਾਊਨ ਦੁਆਰਾ ਸ਼ੁਰੂ ਹੋ ਗਿਆ ਜਾਂ ਹੋਰ ਉੱਥੇ ਇਸ਼ੂਜ਼ ਆ ਰਹੇ ਨੇ, ਉੱਥੇ ਕੋਵਿਡ ਦੇ ਜਿਹੜੇ ਕੇਸਿਸ ਵੀ ਵੱਧ ਰਹੇ ਨੇ, ਬਹੁਤ ਅਜਿਹੇ ਲੋਕ ਨੇ ਹਲੇ ਕਹਿੰਦੇ ਵੀ ਸਾਨੂੰ ਤਾਂ ਫਲਾਈਟਾਂ ਮਿਲੀਆਂ ਨਹੀਂ ਗਈਆਂ, ਬੰਦ ਕਿਵੇਂ ਹੋ ਗਏ।
ਥੈਂਕ ਯੂ ਸੋ ਮਚ ਟੇਮਪੁਲ ਸਾਹਿਬ।
ਥੈਂਕ ਯੂ ਜੀ, ਥੈਂਕ ਯੂ ਫਾਰ ਹੈਵਿੰਗ ਮੀ।
ਟੇਮਪੁਲ ਜਿਹੜੇ ਕਿ ਇਸ ਸਮੇਂ ਸ਼ੈਡੋ ਮਿਨਿਸਟਰ ਨੇ ਦੇ ਟ੍ਰੈਜਰ ਬੋਰਡ ਦੇ, ਔਰ ਕੰਜ਼ਰਵੇਟਿਵ ਪਾਰਟੀ ਤੋਂ ਮੈਂਬਰ ਪਾਰਲੀਮੈਂਟ, ਪਹਿਲਾਂ ਫੁੱਲ ਫਲੈਜ ਮਿਨਿਸਟਰ ਰਹਿ ਚੁੱਕੇ ਨੇ ਟ੍ਰੈਜਰ ਬੋਰਡ ਦੇ, ਅਤੇ ਉਹਨਾਂ ਦੇ ਨਾਲ ਮੈਂ ਇਸ ਸਮੇਂ ਗੱਲਬਾਤ ਕਰ ਰਿਹਾ ਸੀ, ਅਤੇ ਹੈਰਾਨ ਹੁੰਦਾ ਇਹ ਸੁਣ ਕੇ ਕਿ ਹੋਰ ਬਹੁਤ ਸਾਰੇ ਲੋਕਾਂ ਨੂੰ ਪੈਸੇ ਦਿੱਤੇ ਜਾ ਰਹੇ ਨੇ, ਪਰ ਇਹ ਪੈਸੇ ਨੂੰ ਆਡਿਟ ਕਰਨ ਦੇ ਲਈ ਆਡਿਟ ਜਨਰਲ ਦੀ ਜਿਹੜੀ ਡਿਮਾਂਡ ਹੈ ਉਹ ਪੂਰੀ ਨਹੀਂ ਕੀਤੀ ਜਾ ਰਹੀ ਕਿ ਇਹ ਸਾਰਾ ਪੈਸਾ ਤੁਸੀਂ ਵੰਡ ਰਹੇ ਹੋ, ਇਹਦੀ ਆਡਿਟ ਵੀ ਹੋਣੀ ਚਾਹੀਦੀ ਹੈ, ਅਤੇ ਆਡਿਟਰਸ ਕਰਨ ਦੇ ਲਈ ਜਿਹੜੇ ਸਟਾਫ ਹਾਇਰ ਕਰਨਾ ਹੈ ਸਾਰੇ ਕਾਸੇ ਦੇ ਲਈ, ਉਹਦੇ ਲਈ ਪੈਸੇ ਇਸ ਸਮੇਂ ਨਹੀਂ ਦਿੱਤੇ ਜਾ ਰਹੇ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਕੁਝ ਕਮਰਸ਼ੀਅਲ ਲੈ ਲਈਏ, ਅਗਰ ਕਿਸੇ ਭੈਣ ਭਰਾ ਨੇ ਤੇ ਹੁਣ ਇੰਨੀ ਸਖਤੀ ਕਿ ਇਹ ਸਹੀ ਹੈ? ਕਿਸੇ ਨੇ ਕੁਛ ਕਹਿਣਾ ਹੋਵੇ ਤਾਂ ਜ਼ਰੂਰ ਮੈਂ ਔਨ ਏਅਰ ਕਰ ਦਾਂਗਾ। ਉਸਦੇ ਕਰੀ ਮਾਸਟਰ ਪਲੈਨ ਕਾਂਡੋ ਪ੍ਰੋਜੈਕਟ ਦੇ ਪਹਿਲੇ ਫੇਜ਼ ਵਿੱਚ ਇਨਵੈਸਟ ਕਰਨ ਦਾ ਵਧੀਆ ਮੌਕਾ। 1 bedroom $3,35,000 ਤੋਂ, 2 bedroom $4,65,000 ਤੋਂ, ਡਿਪੋਜ਼ਿਟ 10% ਇਨ 6 months ਕਲੋਜ਼ਿੰਗ ਸੈਪਟੰਬਰ 2022। $5,000 ਦੇ ਕੇ ਅੱਜ ਹੀ ਬੁੱਕ ਕਰਵਾਓ। ਕਾਲ ਕਰੋ 416-970-5005। ਪਾਰਕਿੰਗ ਅਸਾਈਨਮੈਂਟ, ਗ੍ਰੇਨਾਈਟ ਕਾਊਂਟਰਟੌਪ, ਅਪਲਾਇੰਸਿਸ ਇਨਕਲੂਡਿਡ, 1 year ਮੇਨਟੇਨੈਂਸ ਫ੍ਰੀ। ਕਾਲ ਜਗਦੀਸ਼ ਗਰੇਵਾਲ 416-970-5005, 416-970-5005।
ਆਸਾਨ ਜਸਵਿੰਦਰ ਜਜਵਾਨ 647-968-7357 ਅਕਾਲ ਮੋਰਗੇਜ ਤੋਂ ਜਸਵਿੰਦਰ ਜਜਵਾਨ ਲਾਇਸੈਂਸ ਨੰਬਰ 10845 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ
ਅਕਾਲ ਮੋਰਗੇਜ
ਕਿਸੇ ਵੀ ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ ਨਾਮ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ। ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ ਤੇ ਵੀ ਫਾਈਨੈਂਸ ਕਰਵਾ ਸਕਦੇ ਹੋ। ਹਮੇਸ਼ਾ ਇੱਕੋ ਨੰਬਰ ਯਾਦ ਰੱਖੋ 6475014385, ਯਾਨੀ 647-501-4385, ਜਾਂ ਫਿਰ ਉਹ ਸਾਡੀ ਲੋਕੇਸ਼ਨ 1940 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 102, ਬ੍ਰੈਂਪਟਨ ਦੇ ਵਿੱਚ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ।
ਪ੍ਰੋਗਰਾਮ ਖੋਰਸਾ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਕਾਲਰ ਨੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਅਮਰਜੀਤ ਸਿੰਘ ਬੋਲ ਰਿਹਾ ਜੀ। ਸਰਬ ਉੱਪਰ ਗੱਲ ਕਰਨੀ ਸੀ ਤੁਹਾਡੇ।
ਹਾਂਜੀ, ਗੋ ਅਹੈਡ ਪਲੀਜ਼।
ਹਾਂਜੀ, ਆਪਣੇ ਗਰੇਵਾਲ ਸਾਹਿਬ, ਗੱਲ ਇੱਦਾਂ ਹੈ ਕਿ ਜਦੋਂ ਨਾ ਇਹ ਸ਼ੁਰੂ ਹੋਇਆ ਸੀ ਪੈਂਡੈਮਿਕ, ਤੇ ਇਹਨਾਂ ਨੇ ਅਨਾਊਂਸ ਕੀਤੇ ਸੀਗੇ ਸਾਰੇ ਬੈਨੀਫਿਟ, ਉਸ ਟਾਈਮ ਨਾ ਲੋਡ ਸੀ ਲੋਕਾਂ ਨੂੰ, ਪੀਪਲ ਨੀਡਿਡ ਫੂਡ ਔਨ ਦੇਅਰ ਟੇਬਲ। ਉਸ ਸਮੇਂ ਇੰਨਾ ਸਮਾਂ ਨਹੀਂ ਸੀ ਕਿ ਐਪਲੀਕੇਸ਼ਨ ਇਕੱਲੀ ਇਕੱਲੀ ਨੂੰ ਅਸੈਸ ਕੀਤਾ ਜਾਵੇ ਤੇ ਫਿਰ ਅਪਰੂਵ ਕੀਤਾ ਜਾਵੇ। ਜਦੋਂ ਇੱਕ ਦਿਨ ਦੇ ਵਿੱਚ ਹੰਡਰਡ ਆਫ ਥਾਊਸੈਂਡ ਆਫ ਪੀਪਲ ਕਾਲ ਕਰਕੇ ਆਨਲਾਈਨ ਅਪਲਾਈ ਕਰ ਰਹੇ ਨੇ, ਸੋ ਉਸ ਸਮੇਂ ਤੁਸੀਂ ਕਿਵੇਂ ਮਤਲਬ ਅਸੈਸ ਕਰ ਸਕਦੇ ਹੋ? ਉਦੋਂ ਤਾਂ ਏਦਾਂ ਹੀ ਹੋਣਾ ਸੀ, ਬਟ ਫਿਰ ਵੀ ਉਹ ਕੁਸ਼ਚਨ ਪੁੱਛਦੇ ਸੀ, ਰੀਜ਼ਨੇਬਲ ਕੁਸ਼ਚਨ, ਕਿ ਵੀ ਤੁਸੀਂ ਇੰਨੇ ਦਿਨਾਂ ਤੋਂ ਘਰੇ ਬੈਠੇ ਹੋ, ਜਾਂ ਤੁਸੀਂ ਕੋਈ ਹੋਰ ਬੈਨੀਫਿਟ ਤਾਂ ਨੀ ਲੈ ਰਹੇ, ਕੋਈ ਕੰਮ ਤਾਂ ਨੀ ਕਰ ਰਹੇ। ਉਦੋਂ ਤੁਸੀਂ ਆਪਣਾ ਵਰਬਲ ਕੰਸੈਂਟ ਦਿੰਦੇ ਸੀ ਫੋਨ ਤੇ ਕਿ ਨਹੀਂ ਜੀ ਮੈਂ ਨਹੀਂ ਕਰ ਰਿਹਾ। ਸੋ ਜਦੋਂ ਤੁਸੀਂ ਆਪਣਾ ਕੰਸੈਂਟ ਦੇ ਰਹੇ ਹੋ, ਰਾਈਟ, ਇਫ ਯੂ ਆਰ ਗਿਵਿੰਗ ਰੋਂਗ ਕੰਸੈਂਟ ਦੈਨ ਯੂ ਸ਼ੁਡ ਬੀ ਚਾਰਜਡ। ਓਕੇ, ਮਤਲਬ ਚਲੋ ਸਜ਼ਾ ਨਾ ਦਿਓ, ਤੁਸੀਂ ਪ੍ਰਿਜ਼ਨ ਨਾ ਭੇਜੋ ਜਾਂ ਉਹਨਾਂ ਨੂੰ ਜੇਲ੍ਹ ਨਾ ਕਰੋ, ਏਦਾਂ ਦਾ ਕੰਮ ਚਲੋ ਨਹੀਂ ਹੋਣਾ ਚਾਹੀਦਾ, ਕਿਉਂਕਿ ਚਲੋ ਗਲਤੀ ਹੋ ਗਈ ਹੈ ਕਿੱਦਾਂ, ਬਟ ਥੋੜਾ ਬਹੁਤਾ ਮਿਨੀਮਲ ਜਿਹਾ ਫਾਈਨ ਲਾ ਦਿਓ, ਜਾਂ ਐਟਲੀਸਟ ਤੁਸੀਂ ਇਨਕਰੇਜ ਹੀ ਕਰੋ ਉਹਨਾਂ ਨੂੰ ਕਿ ਵੀ ਠੀਕ ਹੈ, ਤੁਸੀਂ ਜੇ ਤੁਸੀਂ ਲੈ ਲਏ ਗਲਤੀ ਦੇ ਨਾਲ ਕੋਈ ਗੱਲ ਨੀ, ਵਾਪਸ ਕਰ ਦਿਓ, ਰਾਈਟ, ਜਾਂ ਕੋਈ ਟਾਈਮ ਲਿਮਿਟ ਰੱਖ ਲਓ ਕਿ 2 ਮਹੀਨੇ ਚ ਵਾਪਸ ਕਰ ਦਿਓ, ਜਿਹੜਾ 2 ਮਹੀਨੇ ਚ ਨਹੀਂ ਕਰਦਾ ਉਹਨੂੰ ਫਿਰ ਫਾਈਨ ਲਗਾਓ। ਸੋ ਜਦੋਂ ਤੁਸੀਂ ਆਪਣਾ ਕੰਸੈਂਟ ਦੇ ਰਹੇ ਹੋ ਤੇ ਤੁਸੀਂ ਝੂਠ ਬੋਲ ਕੇ ਲੈ ਰਹੇ ਹੋ, ਦੈਟਸ ਰੋਂਗ।
ਜੀ 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 ਜੀ। ਪਰ ਜਿਹੜਾ ਹੁਣ ਜੇਲ੍ਹ ਟਾਈਮ ਦੇ ਲਈ ਗੱਲ ਕੀਤੀ ਜਾ ਰਹੀ ਹੈ ਕਿ 6 ਮਹੀਨੇ ਤੱਕ ਉਸ ਨੂੰ ਸਜ਼ਾ ਹੋਵੇਗੀ, ਤੇ ਪਹਿਲਾਂ ਜਿਹੜੀ ਐਕਚੁਅਲ ਦੇ ਵਿੱਚ ਇੰਨੀ ਜਿਹੜੀ ਪਹਿਲਾਂ ਨਰਮੀ ਦਿਖਾਈ ਗਈ ਹੈ ਉਹਦੇ ਕਾਰਨ ਹੀ ਜੇ ਕੋਈ ਹੁਣ ਉਹ ਗੱਲ ਦੇ ਵਿੱਚ ਆ ਕੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬਾਨ ਵੀ ਕਹਿੰਦੇ ਜੇਕਰ ਤੁਸੀਂ ਇੰਡੀਆ ਬੈਠੇ ਹੋ ਕੋਈ ਨਹੀਂ, ਉੱਥੋਂ ਵੀ ਅਪਲਾਈ ਕਰ ਸਕਦੇ ਹੋ, ਤੁਸੀਂ ਉੱਥੋਂ ਵੀ ਅਪਲਾਈ ਕਰ ਸਕਦੇ ਹੋ, ਸਾਰੇ ਅਪਲਾਈ ਕਰ ਸਕਦੇ ਹੋ, ਅਤੇ ਜੇ ਹੁਣ ਉਸ ਨੂੰ ਕਿਸੇ ਨੂੰ ਸਜ਼ਾ ਹੋ ਜਾਂਦੀ ਹੈ ਉਹਨਾਂ ਦੇ ਬਹਿਕਾਵੇ ਦੇ ਵਿੱਚ ਆ ਕੇ, ਤਾਂ ਯੂ ਥਿੰਕ ਇਹ ਠੀਕ ਗੱਲ ਹੋਵੇਗੀ?
ਇਹ ਬਿਲਕੁਲ ਗਲਤ ਗੱਲ ਹੈ ਜੀ। ਸਜ਼ਾ, ਮੈਂ ਉਹੀ ਗੱਲ ਤੁਹਾਨੂੰ ਪਹਿਲਾਂ ਸੀ, ਸਜ਼ਾ ਨਹੀਂ ਹੋਣੀ ਚਾਹੀਦੀ। ਮਿਨੀਮਮ ਜਿਹਾ ਤੁਸੀਂ ਕੋਈ ਰੱਖ ਲਓ, 5%-10% ਤੁਸੀਂ ਚਾਰਜ ਲਾ ਦਿਓ, ਉਹ ਵੀ ਉਹਨਾਂ ਤੇ ਜਿਹੜੇ 2 ਮਹੀਨੇ ਤੱਕ ਜਾਂ ਕੋਈ ਸਰਟਨ ਟਾਈਮ ਲਿਮਿਟ 'ਚ ਵਾਪਸ ਨਹੀਂ ਕਰਦੇ ਉਹਨਾਂ ਦੇ ਉੱਪਰ, ਤੇ ਜਿਹੜੇ ਸਮੇਂ ਸਿਰ ਕਰਦੇ ਉਹਨਾਂ ਤੇ ਬਿਲਕੁਲ ਵੀ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਤੇ ਜਿਹੜੀ ਇੰਡੀਆ ਬੈਠਿਆਂ ਨੇ ਅਪਲਾਈ ਕੀਤਾ ਜੀ, ਮੈਂ ਉਹਦੇ ਤੇ ਵੀ ਤੁਹਾਨੂੰ ਦੱਸਦਾ, ਦੇਖੋ ਜੇ ਹੁਣ ਕੋਈ ਬੰਦਾ ਇੰਡੀਆ ਚਲਾ ਗਿਆ, ਉੱਥੇ ਜਾ ਕੇ ਸਟੱਕ ਹੋ ਗਿਆ, ਬਟ ਉਹਦੀ ਮੋਰਗੇਜ ਤਾਂ ਅਕਾਊਂਟ ਤੋਂ ਨਿਕਲ ਰਹੀ ਹੈ ਨਾ, ਉਹਦੀ ਮੋਰਗੇਜ ਅਕਾਊਂਟ ਚੋਂ ਨਿਕਲ ਰਹੀ ਹੈ ਨਾ, ਸੋ ਹੁਣ ਉਹ ਹੁਣ ਉਹਨੂੰ ਵੀ ਪੈਸਿਆਂ ਦੀ ਲੋੜ ਸੀਗੀ, ਜੇ ਉਹਦੇ ਅਕਾਊਂਟ ਚ ਡਾਇਰੈਕਟ ਪੈਸੇ ਜਾ ਰਹੇ ਆ ਤੇ ਉਹਦੀ ਮੋਰਗੇਜ ਜਾ ਰਹੀ ਹੈ, ਰਾਈਟ, ਸੋ ਦੈਟਸ ਗੁੱਡ। ਉਹ ਆ ਕੇ ਦੱਸ ਸਕਦਾ ਕਿ ਹਾਂਜੀ ਮੈਨੂੰ ਮਿਲ ਗਿਆ ਸੀ ਤੇ ਮੈਂ ਹੁਣ ਕੰਮ ਸਟਾਰਟ ਕਰ ਲਿਆ, ਤੇ ਕਿਉਂਕਿ ਐਵਰੀ ਮੰਥ ਤੁਹਾਨੂੰ ਅਪਲਾਈ ਕਰਨਾ ਪੈਂਦਾ ਸੀ, ਰਾਈਟ, ਜਦੋਂ ਤੁਸੀਂ ਐਵਰੀ ਮੰਥ ਅਪਲਾਈ ਕਰਦੇ ਆ ਤੇ ਜੇ ਬੰਦਾ ਵਾਪਸ ਆ ਗਿਆ ਉਹ ਅਪਲਾਈ ਨਹੀਂ ਕਰੂਗਾ ਜੇ ਉਹ ਕੰਮ ਤੇ ਵਾਪਸ ਆ ਗਿਆ।
ਅੰਦਰ ਵਿੱਚ ਜਗਮੀਤ ਸਿੰਘ ਬਾਰੇ ਕੀ ਕਹਿਣਾ ਚਾਹੁੰਦੇ ਹੋ, ਜਿਹੜੇ ਕਹਿੰਦੇ ਆ ਕਿ ਜਿਹੜੇ ਦੇ ਤੇ ਹੋਰ ਦਿਓ ਲੋਕਾਂ ਨੂੰ?
ਨਹੀਂ ਜੀ ਨਹੀਂ, ਹੋਰ ਕਿਉਂ ਦਿਓ ਜੀ, ਜੇ ਹੁਣ 3 ਮਹੀਨੇ 4 ਮਹੀਨੇ ਜਿਹੜੇ ਲੋਕ ਸਰਕਾਰ ਲੋਕ ਕੰਮਾਂ ਤੇ ਚਲੇ ਗਏ ਨੇ ਉਹਨਾਂ ਨੂੰ ਹੋਰ ਦੇਣ ਦੀ ਕੀ ਲੋੜ ਹੈ ਜੀ? ਡੈਫਿਟ ਬਸ ਆਪਣਾ ਕੰਮ ਕਰਨ ਦੀ ਇਕਾਨਮੀ 'ਚ ਹਿੱਸਾ ਪਾਉਣ ਜੀ, ਏਦਾਂ ਥੋੜ੍ਹਾ ਲੋਕਾਂ ਨੂੰ ਕੰਮੇ ਥੋੜ੍ਹਾ ਬਣਾਉਣਾ, ਪੈਸੇ ਫ੍ਰੀ 'ਚ ਦੇ ਦੇ ਕੇ।
ਥੈਂਕ ਯੂ ਮੇਰੇ ਵੀਰ, ਥੈਂਕ ਯੂ ਸੋ ਮੱਚ ਫੋਰ ਯੋਰ ਕਾਲ। ਪ੍ਰੋਗਰਾਮ ਖਬਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਸਾਡਾ ਸਮਾਂ ਹੁਣ ਸਮਾਪਤੀ ਵਾਲਾ। ਇੱਕ ਵਾਰੀ ਫਿਰ ਦੱਸਣਾ ਚਾਹੁੰਦਾ ਕਿ ਟਿਮਨਸ ਦੇ ਬਿਲਕੁਲ ਲਾਗੇ ਮੇਰੇ ਪਾਸ ਇੱਕ ਪ੍ਰੋਪਰਟੀ ਆਈ ਹੈ ਔਰ 8 ਏਕੜ ਦੀ ਇਹ ਲੋਟ ਹੈ ਔਰ ਇਹਦੇ 'ਚ 4 ਏਕੜ ਦੇ ਵਿੱਚ ਇੱਕ ਬਿਲਡਿੰਗ ਬਣੀ ਹੋਈ ਹੈ ਜਿਹਦੇ 'ਚ 6 ਅਪਾਰਟਮੈਂਟਸ ਨੇ ਜਿਹੜੀਆਂ ਰੈਂਟ ਦੇ ਉੱਤੇ ਚੜੀਆਂ ਹੋਈਆਂ ਨੇ। $5,000 ਦੀ ਮੰਥਲੀ ਉਹ 'ਚੋਂ ਰੈਂਟ ਆਉਂਦਾ ਅਤੇ ਨਾਲ ਦੀ ਨਾਲ 4 ਏਕੜ ਆ ਜਿਹੜਾ ਉਹਦੀ ਲੋਟ ਉਹਨੂੰ ਤੁਸੀਂ ਸੈਪਰੇਟ ਕਰ ਸਕਦੇ ਹੋ, ਉਹਨੂੰ ਅਲੱਗ ਤੌਰ ਦੇ ਉੱਤੇ ਅੱਗੇ ਜਾ ਕੇ ਵੇਚ ਸਕਦੇ ਹੋ ਅਤੇ 499 ਸਿਰਫ ਇਸ ਦੀ ਲਿਸਟਿੰਗ ਪ੍ਰਾਈਸ ਹੋਵੇਗੀ। ਇਸ ਵੀਕਐਂਡ ਦੇ ਉੱਤੇ ਇਸ ਪ੍ਰੋਪਰਟੀ ਨੂੰ ਲਿਸਟ ਕੀਤਾ ਜਾਣਾ। $1,00,000 ਤੁਸੀਂ ਇਨਵੈਸਟ ਕਰਕੇ $2,000 ਦੇ ਕਰੀਬ ਕਰੀਬ ਆ ਜਿਹੜਾ ਮੰਥਲੀ ਆਪਣਾ ਇਨਕਮ ਉਸ ਦੇ ਵਿੱਚੋਂ ਜਨਰੇਟ ਕਰ ਸਕਦੇ ਹੋ। ਸੋ ਤੁਹਾਨੂੰ ਉੱਥੇ ਜਾਣ ਦੀ ਬਾਅਦ ਦੇ ਵਿੱਚ ਜ਼ਰੂਰਤ ਨਹੀਂ ਹੈ, ਮੈਨੇਜਮੈਂਟ ਦੇ ਲਈ ਹਸਬੈਂਡ ਵਾਈਫ ਇੱਕ ਕਪਲ ਹੈਗਾ ਜਿਹੜਾ ਸਾਰਾ ਉਹਦਾ ਟੇਕ ਕੇਅਰ ਕਰਦਾ ਆ, ਉਹਦੇ ਖਰਚੇ ਖੁਰਚੇ ਕੱਢ ਕੇ ਬੜਾ ਵਧੀਆ ਇਹ $2,000 ਦੇ ਕਰੀਬ ਦਾ ਪੋਜ਼ਿਟਿਵ ਕੈਸ਼ ਫਲੋ ਹੈ। ਮੇਰੇ ਨਾਲ ਸੰਪਰਕ ਕਰ ਲਿਓ ਇਸ ਬਿਲਡਿੰਗ ਨੂੰ ਖਰੀਦਣ ਲਈ। ਦੇਖਣ ਲਈ
416-970-5000
HK ਟਾਇਰ ਸੈਂਟਰ ਦਾ ਮੈਂ ਨੰਬਰ ਦੇਣਾ ਚਾਹਾਂਗਾ 647-295-4600 647-295-4600 HK ਟਾਇਰ ਤੁਹਾਨੂੰ 2 ਲੋਕੇਸ਼ਨ ਤੋਂ ਸਰਵ ਕਰ ਰਹੀ ਹੈ, ਲੰਡਨ ਤੋਂ ਅਤੇ ਇਸ ਦੇ ਨਾਲ ਨਾਲ ਮਿਸਾਗਾ ਤੋਂ। ਮਿਸਾਗਾ ਵਾਲੀ ਜਿਹੜੀ ਇਹਨਾਂ ਦੀ ਲੋਕੇਸ਼ਨ ਹੈ ਉਹ 24 ਘੰਟੇ ਖੁੱਲ੍ਹੀ ਰਹਿੰਦੀ ਹੈ। 647-295-4600 ਇਹਨਾਂ ਦਾ ਨੰਬਰ ਹੈ
ਜੀ। ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ 'ਤੇ ਜਾ ਕੇ ਤੁਸੀਂ ਵਿਜ਼ਿਟ ਕਰਕੇ ਗਰੋਸਰੀ ਕਰ ਸਕਦੇ ਹੋ। ਤੁਸੀਂ ਔਨਲਾਈਨ ਗਰੋਸਰੀ ਕਰਨਾ ਚਾਹੁੰਦੇ ਹੋ ਤਾਂ ਏਸ਼ੀਅਨ ਫੂਡ ਸੈਂਟਰ ਦੀ ਵੈਬਸਾਈਟ asianfoodcenter.com ਤੇ ਜਾ ਕੇ ਅਤੇ ਆਪਣੀ ਮਨਪਸੰਦ ਦੀਆਂ ਆਈਟਮ ਸਿਲੈਕਟ ਕਰ ਸਕਦੇ ਹੋ। ਹੋਮ ਡਿਲੀਵਰੀ ਕਰਾਉਣਾ ਚਾਹੁੰਦੇ ਹੋ ਤਾਂ ਹੋਮ ਡਿਲੀਵਰੀ ਦੇ ਆਪਸ਼ਨ ਸਿਲੈਕਟ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਪਿਕਅਪ ਕਰਨਾ ਚਾਹੁੰਦੇ ਹੋ ਤਾਂ ਆਪਣੀ ਕਿਸੇ ਵੀ ਨੇੜਲੀ ਲੋਕੇਸ਼ਨ 'ਤੇ ਜਾ ਕੇ ਪਿਕਅਪ ਵੀ ਕਰ ਸਕਦੇ ਹੋ। ਟੈਕਸ ਪੀਰੀਅਡ ਦਾ ਨੰਬਰ 905-621-4100।
ਸਮਾਂ ਸਾਡਾ ਸਮਾਪਤੀ ਵੱਲ ਹੈ ਦਿਓਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ। ਸਤਿ ਸ਼੍ਰੀ ਅਕਾਲ।
Expressed on the preceding program may not necessarily be those of the owner or management of WTOR radio station.
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अ PayPal सर्विस, तेज, सहल और सुरक्षित मनी ट्रांसफर।
सिटी ऑफ ब्रैम्पटन आपसे कुछ कह रहा है, लेट्स कंटिन्यू टू स्टे अपार्ट टू स्टे सेफ। जिन लोगों को आप नहीं जानते हैं उनसे हर वक्त 6 फुट के फासले पर रहें। सोशल गैदरिंग्स जो 5 लोगों से ज्यादा हैं उनको उससे ज्यादा ना बढ़ाएं। ज्यादा मालूमात के लिए कॉल कीजिए ऑन 311 या विजिट कीजिए brampton.ca। इन तमाम इत्यादि तदाबीर को न मानने वालों को सिटी $880 तक फाइन कर सकता है।
Ontario, ਤੁਸੀਂ ਲੋਕਾਂ ਨੂੰ COVID-19 ਤੋਂ ਸੁਰੱਖਿਅਤ ਰੱਖਣ ਲਈ ਫਰਕ ਲਿਆ ਰਹੇ ਹੋ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਰੱਖਿਆ ਲਈ ਆਪਣੇ ਯਤਨਾਂ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੈ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋ ਸਕਦਾ ਹੈ ਜਾਂ ਵਾਇਰਸ ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ ਤਾਂ ਟੈਸਟ ਕਰਵਾਓ। ਸਰੀਰਕ ਦੂਰੀ ਤੇ ਅਮਲ ਕਰੋ, 2 ਮੀਟਰ ਦੀ ਦੂਰੀ ਤੇ ਰਹੋ। ਜਦੋਂ ਸਰੀਰਕ ਦੂਰੀ ਇੱਕ ਚੁਣੌਤੀ ਹੋਵੇ ਤਾਂ ਚਿਹਰੇ ਦੀ ਕਵਰਿੰਗ ਪਾਓ ਅਤੇ ਅਕਸਰ ਹੱਥ ਧੋਣਾ ਜਾਰੀ ਰੱਖੋ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜਾਨਾਂ ਬਚਾਓ। ontario.ca/coronavirus ਤੇ ਹੋਰ ਜਾਣੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ। ਗਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਡੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੇਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਜਲਦੀ ਹੀ ਖੁੱਲਣ ਵਾਲਾ ਹੈ।
ਬ੍ਰੈਂਪਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਡੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ ਤੇ ਸਟੋਰ ਖੋਲਣ ਤੇ ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ 25 ਮਈ ਨੂੰ ਖੁੱਲਣ ਜਾ ਰਹੀ ਹੈ। ਫੋਰ ਕੰਟੈਕਟ ਈਮੇਲ central@sodifurniture.com।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
South Asian Media Group, Y Media. Y Media. Y Media. Y Media has six media.